पूर्वं कार्ते सतनाम कर्ता पुरुष निर्भयो निर्वैर अकाल मूरत अजुनी सैपं गुरुप्रसाद जप आद सच जुगाद सच है भी सच नानक खुशी भी सच तू प्रभ दाता दान मत पूरा हम थारे भिखारी जियो मैं क्या मांगों किछ थिर न रखाई हर दीजै नाम प्यारी जियो हम भिखक भिखारी तेरे तू निज पत है दाता हो दयाल नाम देहु मंगत जन को सदा रहो रंग राता तेरी पनह खुदाए तू बख्शंदगी शेख फरीद खैर दीजै बंदगी ना हो जति सती नहीं पढ़या मूरख मुगदा जन्म पया परनवत नानक तिनकी शरणा जिन तू नाही विसरिया परनवत नानक तिनकी शरणा जिन तू नाही विसरिया परम सम्मान योग जुगह जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाईमान खोए बैठे गुरमुख प्यारे सतसंगी जनों सतगुरु जी दे पावन पवित्र अमृत बचना दा आप जी ने कीर्तन सरवण कीता है जो लड़ीवार अरदास विच आए हुए करनी वाले महापुरुषां दे जीवन दी विचार और अरदास विच आए शब्दां दी आपां व्याख्या कर रहे हां। अज जदों सतगुरु दे चरणां विच आपां अरदास करने हां उत्थे आरंभता आपां करने हां कि जिन्हां सिंघां सिंघणियां ने धर्म खेत शीश दिते सिर्फ केवल इस विषय ते आपां विचार करनी है कि वो केड़े ने जिन्ना ने धर्म खेत केवल शीश दिते। ये शहादतां दे दौर दी आरंभता किवें हुंदी है, आओ करो कृपालता साध संगत जी, यतन करिए कि अपने इस खिंडे को मन नूं एकाग्र करन दा यतन करिए कि अपने अंदर उठ रहे फुरनिया नूं संकोच के गुरु दा शब्द और विचार वल अपने ध्यान नूं केंद्रित करिए। धन गुरु ग्रंथ साहिब सच्चे पातशाह जी महाराज आप बख्शिश कृपालता मेहर करन, सतगुरु आप विचार गुरमत दी रोशनी विच करा लैन, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जदों आपां इह शब्द रोजाना दोहराने आ कि जिन्ना सिंघां सिंघणियां ने धर्म खेत शीश दिते ते उस वेले कुदरती तौर ते एक ख्याल मन विच जरूर उपजदा है कि असल विच ओ धर्म दी की परिभाषा है जिस दी खातर उन्हां गुरमुखां ने अपने सिर तक दी कुर्बानी दे दित्ती। हजूर धन गुरु ग्रंथ साहिब महाराज जी ने धर्म दी परिभाषा बड़ी सोहनी दित्ती, भावां असी शब्द इहदे नाल मजहब भी वरतने आ, इहदे नाल दीन शब्द भी वरत्या जांदा है, पर धन गुरु ग्रंथ साहिब जी दी अमृत गुरबाणी नूं पढ़िए भी धर्म असल विच है की कि जदों कोई अपने सिर दा बलिदान देण तुरिया है ते उस धर्म दी परिभाषा की है। साहिब ने अमृत बाणी विच इस संबंधी कृपा भी कीती। जदों खजूर दे बचन आपां पढ़ने आ ते सतगुरु ने आसा दी वार विच वख वख लोकां वल्लों वख वख अपने लिए कल्पित कीते कोई धर्मां दी गल भी कीती ते फिर सतगुरु ने कृपा करके गुरमत दी रोशनी विच दसिया भी असल विच धर्म दी परिभाषा की। हजूर दे अमृत बचन आपां पढ़ने आ ते सतगुरु गुरु अंगद साहिब जी दा शलोक है कि योग शब्दंग ज्ञान शब्दंग वेद शब्दंग ब्राह्मण है, खत्री शब्दंग सूर शब्दंग सूदर शब्दंग प्राकृत है। देखो चार दी गल कीती, कहन लगे जोगी दा धर्म अपना के वद तो वद ज्ञान हासिल करना, ब्राह्मण दा अपना धर्म है के वद तो वद वेदां दा पठन पाठन करना, योग शब्दंग ज्ञान शब्दंग वेद शब्दंग ब्राह्मण है, खत्री शब्दंग सूर शब्दंग खत्री दा धर्म है कि सूरम गति नूं प्राप्त करना, खत्री शब्दंग सूर शब्दंग शूद्र शब्दंग प्राकृत है, शूद्र दा धर्म है बाकियां दी सेवा करनी। पर गुरु ग्रंथ साहिब दे शब्द ने कृपा कीती, कहन लगे सर्व शब्दंग एक शब्दंग, सारिया दा केवल एक धर्म ओ की है कि केवल एक परम पिता परमेश्वर दे नाम भी जुड़ना। सर्व शब्दंग एक शब्दंग जे को जाने पियो, ते साहिब कहिंदे ने नानक तांका दास है सोई निरंजन देव। शब्द दी गल करदे आ, धर्म दी गल करदे आ कि सारिया दा धर्म जिहड़ा केवल एक ओ नाम है, उस एक दे चरणा भी जुड़ना। जदों असी सुखमनी साहिब दा पाठ करने आ ते सतगुरु ने उहदे विच धर्म दी परिभाषा केवल दो तुकां दे विच दे दित्ती कि असल धर्म की। गुरु अर्जुन देव कृपा करदे ने सर्व धर्म में श्रेष्ठ धर्म हर को नाम जप निर्मल कर, कहन लगे प्रभु दे नाम नूं जपना साईं ते चरणा भी जुड़ना सब तो पवित्र निर्मल कर्म करने, यही तां धर्म की परिभाषा है। क्योंकि आना इस विषय ते भी जिन्ना ने धर्म खेत शीश दिते। देखो पहला अटकना चाहना केवल धर्म शब्द ते, असल विच संस्कृत दे ਧਰੀ ਸ਼ਬਦ ਵਿੱਚੋਂ ਇਹ ਧਰਮਤਾ ਜਿਹੜਾ ਸ਼ਬਦ ਹੈ ਇਹਦੀ ਧਾਤੂ ਇਹਦੀ ਰੂਟ ਹੈ ਧਰੀ। ਇਹਦਾ ਅਖਰੀ ਅਰਥ ਹੁੰਦਾ ਹੈ ਕਿ ਧਾਰਨ ਕਰਨਾ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਧਰਮ ਦੀ ਵਿਆਖਿਆ ਕੀਤੀ ਉਹਨਾਂ ਨੇ ਬੜੇ ਕਮਾਲ ਦੇ ਸ਼ਬਦ ਚੁਣੇ ਨੇ। ਕਹਿਣ ਲੱਗੇ ਜੇ ਧਰਮ ਦੀ ਪਰਿਭਾਸ਼ਾ ਅਸਲ ਵਿੱਚ ਵੇਖਣੀ ਚਾਹੁੰਦੇ ਤੇ ਧਰਮ ਦੀ ਪਰਿਭਾਸ਼ਾ ਇਹ ਕਿ ਬੰਦਾ ਆਪਣੇ ਅੰਦਰੋਂ ਤਮੇ ਨੂੰ ਤਿਆਗਦਾ, ਲਾਲਚ ਨੂੰ ਤਿਆਗਦਾ, ਰੱਬ ਦੇ ਪਿਆਰੇ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਤੇ ਇੱਕ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪੇ। ਇਹਨਾਂ ਤਿੰਨਾਂ ਗੱਲਾਂ ਨੂੰ ਅਖਤਿਆਰ ਜਿਹੜਾ ਕਰ ਲੈਂਦਾ ਉਹ ਧਰਮ ਕਮਾਣ ਤੁਰ ਪੈਂਦਾ। ਸਤਿਗੁਰੂ ਨੇ ਜਦੋਂ ਬਾਣੀ ਵਿੱਚ ਧਰਮ ਦੀ ਪਰਿਭਾਸ਼ਾ ਦਿੱਤੀ ਤੇ ਕਹਿਣ ਲੱਗੇ ਨੈ ਬਿਲੰਬ ਧਰਮੰਗ ਬਿਲੰਬ ਪਾਪੰਗ। ਧਰਮ ਨੂੰ ਕਮਾਉਂਦਿਆਂ ਕਦੀ ਦੇਰੀ ਨਾ ਕਰੀ, ਜੇ ਦੇਰ ਕਰਨੀ ਚਾਹੁੰਦਾ ਤੇ ਪਾਪ ਨੂੰ ਕਮਾਉਂਦਿਆਂ ਦੇਰੀ ਕਰੀ। ਨੈ ਬਿਲੰਬ ਧਰਮੰਗ ਬਿਲੰਬ ਪਾਪੰਗ। ਤੇ ਸਾਹਿਬ ਜੀ ਉਹ ਧਰਮ ਦੀ ਪਰਿਭਾਸ਼ਾ ਕੀ? ਤੇ ਗੁਰੂ ਅਰਜਨ ਦੇਵ ਕਹਿਣ ਲੱਗੇ ਦ੍ਰਿੜੰਤ ਨਾਮੰਗ ਤੇ ਜੰਤ ਲੋਭੰਗ। ਨਾਮ ਨੂੰ ਦ੍ਰਿੜ ਕਰਨਾ ਤੇ ਖਾਸ ਕਿ ਹਰ ਕਿਸਮ ਦੇ ਲਾਲਚ ਨੂੰ ਤਿਆਗ ਦੇਣਾ, ਇਹ ਧਰਮ ਦਾ ਪਹਿਲਾ ਲੱਛਣ ਕਿ ਨਾਮ ਵਾਹਿਗੁਰੂ ਦਾ ਦ੍ਰਿੜ ਕਰੀ, ਪ੍ਰਭੂ ਦਾ ਦ੍ਰਿੜ ਕਰੀ। ਦ੍ਰਿੜੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ ਕਿਲ ਵਿਖ ਨਾਸੰਗ। ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਵਿੱਚ ਰਹਿਣਾ, ਸ਼ਰਨ ਵਿੱਚ ਰਹਿਣਾ, ਇਹ ਪਾਪਾਂ ਨੂੰ ਦਗਦ ਕਰ ਗਈ। ਪ੍ਰਾਪਤੰਗ ਧਰਮ ਲੱਖਣ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਗੁਣ ਮਿਲ ਜਾਣ ਜਿਹਦੇ ਵਿੱਚ ਨਾਮ ਦ੍ਰਿੜ ਹੋਵੇ, ਰੱਬ ਦੇ ਪਿਆਰਿਆਂ ਦੀ ਚਰਨ ਸ਼ਰਨ ਵਿੱਚ ਰਹਿਣ, ਅੰਦਰ ਦੇ ਲਾਲਚ ਨੂੰ ਤਿਆਗ ਦੇਣ, ਸੱਚ ਜਾਣ ਗੁਰਮੁਖਾ, ਇਹ ਧਰਮ ਦੇ ਲੱਛਣ ਨੇ, ਇਹ ਧਰਮ ਦੀ ਪਰਿਭਾਸ਼ਾ ਹੈ। ਸਾਹਿਬ ਨੇ ਜਦੋਂ ਇਹ ਬਚਨ ਕਹਿ, ਜਦੋਂ ਪੜ੍ਹਨੇ ਆ ਅਰਦਾਸ ਵੀ ਜਿਨ੍ਹਾਂ ਨੇ ਧਰਮ ਖੇਤ ਸੀਸ ਦਿੱਤੇ ਨੇ ਤੇ ਗੁਰਮੁਖੋ ਭਾਈ ਸਾਹਿਬ ਉਰੇ ਕੀਰਤਨ ਕਰਕੇ ਗਏ ਨੇ, ਜਿਹੜਾ ਹੁਣ ਵਿਸ਼ਾ ਚੱਲਣ ਲੱਗਾ, ਕਿਉਂਕਿ ਅਸੀਂ ਲੋਕ ਆਪਣੇ ਜੀਨੇ ਆ ਸਰੀਰ ਦੇ ਮੋਹ ਵਿੱਚ, ਦੁਨੀਆਂ ਦੇ ਸਵਾਦਾਂ ਵਿੱਚ, ਤੇ ਜਿਹੜੇ ਸ਼ਹਾਦਤ ਦਾ ਜਾਮ ਪੀਣ ਵਾਲੇ ਨੇ ਨਾ, ਉਹਨਾਂ ਦੀ ਦੁਨੀਆਂ ਸਾਡੇ ਸਰੀਰ ਦੇ ਰਸਾਂ ਵਿੱਚ ਫਸਿਆਂ ਹੋਇਆਂ ਤੋਂ ਕੁਝ ਵੱਖਰੀ। ਜਦੋਂ ਸ਼ਹੀਦ ਸ਼ਬਦ ਅਸੀਂ ਪੜ੍ਹਦੇ ਹਾਂ, ਗੁਰਮੁਖੋ ਧਿਆਨ ਦਿਆ ਜੇ, ਸ਼ਹੀਦ ਸ਼ਬਦ ਜਿਹੜਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਨੂੰ ਆਪਾਂ ਸ਼ਹਾਦਤ ਵੀ ਕਹਿੰਦੇ ਹਾਂ। ਸ਼ਹੀਦ ਦਾ ਅਖਰੀ ਅਰਥ ਹੁੰਦਾ ਹੈ ਗਵਾਹ ਜਾਂ ਗਵਾਹੀ ਦੇਣ ਵਾਲਾ। ਇਹ ਦੋ ਸ਼ਬਦ ਖਾਲਸੇ ਨਾਲ ਬੜੇ ਨੇੜੇ ਢੁਕੇ ਨੇ ਸਿੱਖ ਮਤ ਨਾਲ, ਇੱਕ ਸ਼ਹੀਦ ਤੇ ਦੂਜਾ ਖਾਲਸਾ। ਤੇ ਸ਼ਦੋ ਸ਼ਹੀਦ ਪੜ੍ਹਨੇ ਆ, ਇਹਦਾ ਅਰਥ ਹੁੰਦਾ ਗਵਾਹ, ਸ਼ਹਾਦਤ ਗਵਾਹੀ ਦੇਣ ਵਾਲਾ, ਜਿਹੜਾ ਆਪਣੇ ਸੱਚ ਤੇ ਗਵਾਹੀ ਦਿੰਦਾ ਹੋਵੇ। ਤੇ ਭਾਈ ਗੁਰਦਾਸ ਹੋਰਾਂ ਨੇ ਇਹ ਸ਼ਬਦ ਜਦੋਂ ਵਰਤਿਆ ਤੇ ਉਹਨਾਂ ਸ਼ਹੀਦ ਦੀ ਪਰਿਭਾਸ਼ਾ ਦੱਸੀ ਵੀ ਸ਼ਹੀਦ ਹੁੰਦਾ ਕੌਣ। ਇੱਕ ਗੱਲ ਚੇਤੇ ਰੱਖਿਓ, ਅੱਗੇ ਅਰਜ਼ ਕਰਨੀ ਹੈ, ਕੇਵਲ ਮਰਨ ਦਾ ਨਾਂ ਸ਼ਹੀਦ ਨਹੀਂ। ਜੇ ਕੋਈ ਸੋਚੇ ਵੀ ਕੇਵਲ ਬੰਦਾ ਮਰ ਗਿਆ ਤੇ ਸ਼ਹੀਦ, ਤੇ ਭਾਈ ਗੁਰਦਾਸ ਨੂੰ ਪੁੱਛੋ, ਕਹਿਣ ਲੱਗੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸ਼ਹੀਦ ਹੋਵੇ ਜਿਹੜਾ ਸਭ ਤੋਂ ਪਹਿਲਾਂ ਆਪਣੇ ਅੰਦਰ ਨੂੰ ਮਾਰ ਕੇ, ਆਪਣੇ ਮਨ ਨੂੰ ਮਾਰ ਕੇ ਸਾਈਂ ਦਾ ਮੁਰੀਦ ਬਣ ਜਾਂਦਾ। ਉਹਨਾਂ ਨੇ ਮੁਰੀਦ ਤੇ ਸ਼ਹੀਦ ਦੀ ਪਰਿਭਾਸ਼ਾ ਦੱਸੀ, ਜਿਹੜਾ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਦਿੰਦਾ ਹੈ ਉਹ ਮੁਰੀਦ ਬਣ ਜਾਂਦਾ ਹੈ, ਤੇ ਗੁਰਮੁਖੋ ਜਿਹੜਾ ਮੁਰੀਦ ਬਣ ਜਾਏ ਉਹਦੇ ਅੰਦਰ ਸਿਦਕ ਆ ਜਾਂਦਾ ਹੈ, ਉਹਦੇ ਅੰਦਰ ਦੇ ਭਰਮ ਨਾਸ ਹੋ ਜਾਂਦੇ ਨੇ, ਉਹਦੇ ਅੰਦਰ ਦਾ ਭੈ ਖਤਮ ਹੋ ਜਾਂਦਾ ਹੈ। ਜਿਹਦੇ ਅੰਦਰ ਸਿਦਕ ਹੋਵੇ, ਭਰਮ ਤੇ ਭੈ ਦਾ ਖਾਤਮਾ ਹੋ ਜਾਏ, ਉਹ ਸ਼ਹੀਦ ਹੋ ਜਾਂਦਾ। ਸਾਹਿਬ ਨੇ ਸ਼ਬਦ ਵਰਤੇ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸਬਰ, ਸਿਦਕ, ਸ਼ਹੀਦ, ਦੇਖੋ ਉਹਦੇ ਕੋਲ ਸਬਰ ਹੈ, ਸੰਤੋਖ ਹੈ, ਉਹਦੇ ਕੋਲ ਸਿਦਕ ਹੈ, ਤੇ ਕਹਿਣ ਲੱਗੇ ਭਰਮ ਭਉ ਖੋਵਣਾ, ਅੰਦਰ ਦੀ ਭਟਕਣਾ ਤੇ ਡਰ ਨੂੰ ਦੂਰ ਕਰਦਾ ਗੁਰਮੁਖੋ, ਉਹਨੂੰ ਭਾਈ ਗੁਰਦਾਸ ਕਹਿੰਦੇ ਨੇ ਉਹ ਸ਼ਹੀਦ ਹੁੰਦਾ, ਉਹ ਸ਼ਹੀਦ ਹੈ, ਸੱਚ ਉੱਤੇ ਆਪਣੇ ਆਪ ਨੂੰ ਕੁਰਬਾਨ ਕਰਨ ਵਾਲਾ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਬਾਣੀ ਵਿੱਚ ਇੱਕ ਕਿਰਪਾ ਕੀਤੀ। ਦੇਖੋ ਆਪਾਂ ਜਦੋਂ ਗੁਰਮਤ ਵਾਲੇ ਪਾਸੇ ਤੁਰਨਾ ਹੈ ਨਾ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਕੇਵਲ ਇਸ ਕਰਕੇ ਨਾ ਤੁਰਿਓ ਕਿ ਸ਼ਾਇਦ ਮੈਨੂੰ ਦੁਨੀਆਂ ਦੇ ਸੁੱਖ ਮਿਲਣਗੇ, ਕੇਵਲ ਇਸ ਕਰਕੇ ਸ਼ਹੀਦ ਨਹੀਂ ਤੁਰਦਾ ਕਿ ਮੇਰੇ ਪੁੱਤਰ ਧੀਆਂ ਨੂੰ ਸੁੱਖ ਮਿਲੇਗਾ। ਅੱਗੇ ਅਸੀਂ ਵਾਚਾਂਗੇ ਜਿਨ੍ਹਾਂ ਦੇ ਪਰਿਵਾਰ ਦੇ 65 ਜੀ ਸ਼ਹੀਦ ਨੇ, ਆਖਰ ਉਹਨਾਂ ਨੇ ਵੀ ਤਾਂ ਸਿੱਖੀ ਨੂੰ ਕਮਾਇਆ ਹੀ ਹੈ ਨਾ, ਸਾਡੀ ਤਰ੍ਹਾਂ ਨਹੀਂ ਇੱਕ ਖਿੰਨ ਵਿੱਚ ਛੱਡ ਕੇ ਭੱਜ ਜਾਂਦੇ। ਸਤਿਗੁਰੂ ਨੇ ਜਦੋਂ ਬਾਣੀ ਵਿੱਚ ਆਪਣੇ ਘਰ ਵਿੱਚ ਆਉਣ ਦੇ ਲਈ ਮਰਿਆਦਾ ਮੁਕਰਰ ਕੀਤੀ, ਉਹਨਾਂ ਨੇ ਸਭ ਤੋਂ ਪਹਿਲਾਂ ਬਾਬਾ ਨਾਨਕ ਜੀ ਨੇ ਇੱਕ ਬਚਨ ਕਿਹਾ ਤੇ ਜਿਹੜਾ ਆਪ ਜੀ ਪੜ੍ਹਦੇ ਹੋ, ਹੇਨੇ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਭਾਈ ਸਾਹਿਬ ਜੀ ਪੜ੍ਹ ਕੇ ਵੀ ਗਏ ਨੇ। ਕਹਿਣ ਲੱਗੇ, ਜੇ ਤੂੰ ਮੇਰੇ ਘਰ ਦੇ ਵਿੱਚ ਆਉਣਾ ਹੈ ਤੇ ਸਭ ਤੋਂ ਪਹਿਲੀ ਗੱਲ ਇੱਕ ਚੇਤੇ ਰੱਖੀ ਕਿ ਇੱਥੇ ਕੇਵਲ ਦੁਨੀਆਂ ਦੇ ਸੁੱਖ ਨਹੀਂ, ਜੇ ਸਾਡੇ ਘਰ ਵਿੱਚ ਆਉਣਾ ਚਾਹੁੰਦਾ ਤੇ ਸੱਜਣਾ ਪ੍ਰੇਮ ਦੀ ਖੇਡ ਖੇਡੀ ਤੇ ਇੱਥੇ ਵੱਧਾ ਚੱਕੀ ਕਦੀ ਕੋਈ ਨਹੀਂ ਆਉਂਦਾ। ਜਿਹਦੇ ਅੰਦਰ ਚਾਹ ਹੋਵੇ, ਉਮਾ ਹੋਵੇ, ਉਹ ਪ੍ਰੇਮ ਦੀ ਖੇਡ ਖੇਡਣ ਆਵੇ ਤੇ ਜੇ ਪ੍ਰੇਮ ਦੀ ਖੇਡ ਖੇਡਣੀ ਆ, ਇਸ ਖੇਡ ਦੇ ਅੰਦਰ ਲੀਰਾਂ ਦਾ ਖਿੱਦੂ ਨਹੀਂ। ਮੈਂ ਬਾਣੀ ਵਿੱਚੋਂ ਪ੍ਰਮਾਣ ਅਰਜ ਕਰਨੇ ਨੇ, ਇਸ ਖੇਡ ਅੰਦਰ ਕੋਈ ਰਬੜ ਦੀ ਬਾਲ ਨਹੀਂ, ਇਸ ਖੇਡ ਦੇ ਅੰਦਰ ਕੋਈ ਚਮੜੇ ਦਾ ਬਣਿਆ ਹੋਇਆ ਫੁੱਟਬਾਲ ਨਹੀਂ। ਜੇ ਤੂੰ ਖੇਡਣਾ ਚਾਹੁੰਦਾ ਹੈ ਤੇ ਆਪਣੇ ਸਿਰ ਨੂੰ ਤਲੀ ਤੇ ਰੱਖ ਕੇ ਆਵੀਂ ਤੇ ਇੱਕ ਗੱਲ ਚੇਤੇ ਰੱਖੀ, ਮੌਤ ਨੂੰ ਕਬੂਲ ਕਰੀ, ਸਿਰ ਦੀ ਗੇਂਦ ਬਣਾਈ ਤੇ ਚਾਹ ਤੇ ਪ੍ਰੇਮ ਨਾਲ ਆਈ। ਪ੍ਰੇਮ ਤੇ ਚਾਹ ਤੋਂ ਬਿਨਾਂ ਸ਼ਹਾਦਤ ਵਾਲੀ ਖੇਡ ਖੇਡੀ ਹੋਈ ਨਹੀਂ ਜਾਂਦੀ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤੇ ਤੇ ਅਸੀਂ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਉ। ਦੇਖੋ ਸ਼ਬਦ ਬੜੇ ਕਹਿਣੇ ਸੌਖੇ ਨੇ, ਜਦੋਂ ਕਿਤੇ ਸ਼ਹੀਦ ਦੀ ਗੱਲ ਚੱਲੇ ਅਸੀਂ ਇੱਕ ਖਿੰਡ ਵਿੱਚ ਕਹਿ ਦਿੰਦੇ ਹਾਂ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਉ। ਜਿਹੜਾ ਚਾਹ ਨਾਲ ਮੌਤ ਕਬੂਲ ਕਰਦਾ ਉਹ ਸ਼ਹੀਦ ਹੁੰਦਾ ਤੇ ਜਿਹਨੂੰ ਧੱਕੇ ਨਾਲ ਖਿੱਚ ਧੂ ਕੇ ਕੋਈ ਮਾਰਦਾ ਤੇ ਮਗਰੋਂ ਅਸੀਂ ਝੰਡੇ ਗੱਡੀ ਜਾਈਏ ਸ਼ਹੀਦ ਹੋ ਗਿਆ ਨਹੀਂ। ਕਹਿਣ ਲੱਗੇ, ਜਿਹਦੇ ਅੰਦਰ ਪ੍ਰੇਮ ਵੀ ਹੋਵੇ ਤੇ ਸ਼ਹਾਦਤ ਦਾ ਚਾਹ ਵੀ ਹੋਵੇ, ਇਹ ਵੀ ਹੋਵੇ, ਮੈਂ ਸ਼ਹਾਦਤ ਨੂੰ, ਮੈਂ ਮੌਤ ਨੂੰ ਵਰਨ ਤੁਰਿਆ ਵਾਂ, ਜੋ ਤੋ ਪ੍ਰੇਮ ਖੇਲਣ ਕਾ ਚਾਹੋ। ਤੇ ਬਾਬਾ ਜੀ ਕਹਿਣ ਲੱਗੇ, ਸਿਰ ਧਰ ਤਲੀ ਗਲੀ ਮੇਰੀ ਆਓ, ਜਿੰਨਾ ਧਰਮ ਖੇਤ ਸੀਸ ਦਿੱਤੇ ਬਾਬਾ ਜੀ ਨੇ ਬੁਨਿਆਦ ਹੀ ਰੱਖੀਏ, ਜੇ ਮੇਰੇ ਘਰ ਵਿੱਚ ਆਉਣਾ ਚਾਹੁੰਦਾ ਤੇ ਆਪਣੇ ਸਿਰ ਨੂੰ ਤਲੀ ਦੇ ਉੱਤੇ ਰੱਖ ਕੇ ਆਵੀਂ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ। ਫਿਰ ਨਾਲ ਇੱਕ ਗੱਲ ਕੀ, ਇਤ ਮਾਰਗ ਪੈਰ ਧਰੀਜੈ, ਦੋ ਵਾਰੀ ਕਿਹਾ, ਪਹਿਲਾਂ ਕਿਹਾ ਵੀ ਸਿਰ ਤਲੀ ਤੇ ਰੱਖ ਕੇ ਆਵੀਂ ਤੇ ਦੂਜੀ ਵਾਰੀ ਫਿਰ ਸੁਚੇਤ ਕੀਤਾ, ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ, ਕਾਣ ਨਾ ਕੀਜੈ, ਆਪਣਾ ਸਿਰ ਦੇ ਦੇਈ ਪਰ ਤੇਰੇ ਅੰਦਰ ਕੋਈ ਭੈ ਨਾ ਹੋਵੇ, ਤੇਰੇ ਅੰਦਰ ਕੋਈ ਦੁਬਧਾ ਨਾ ਹੋਵੇ, ਤੇਰੇ ਅੰਦਰ ਕੋਈ ਭਟਕਣਾ ਨਾ ਹੋਵੇ। ਜਦੋਂ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜੇ ਤੂੰ ਆਉਣਾ ਸਿਰ ਤਲੀ ਤੇ ਰੱਖ ਕੇ ਆਵੀਂ, ਤੇ ਗੁਰੂ ਅੰਗਦ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਧੰਨ ਗੁਰੂ ਅੰਗਦ ਸਾਹਿਬ ਨੇ ਕਮਾਲ ਦੀ ਗੱਲ ਕਹੀ, ਤਵੱਜੋ ਦਿਆ ਜੇ, ਮੈਂ ਗੁਰੂ ਅਰਜਨ ਸਾਹਿਬ ਤੋਂ ਚੱਲਣਾ ਚਾਹੁੰਦਾ ਸ਼ਹਾਦਤ ਤੋਂ, ਕਿਉਂਕਿ ਗੁਰੂ ਜੀ ਨੇ ਜੋ ਬਾਣੀ ਵਿੱਚ ਕਿਹਾ ਹੈ ਇਹ ਕੇਵਲ ਇਹ ਨਹੀਂ ਕਿਹਾ ਤੁਸੀਂ ਕਮਾਲਿਓ, ਮੇਰੇ ਦਾਤੇ ਨੇ ਪਹਿਲਾਂ ਆਪਣੇ ਸਰੀਰ ਨਾਲ ਕਮਾ ਕੇ ਦਿਖਾਇਆ ਕਿ ਜੇ ਤੈਨੂੰ ਕਹਿਣ ਤੁਰਿਆ ਵਾ ਤੇ ਤੈਨੂੰ ਦੱਸਣਾ ਚਾਹੁੰਦਾ ਕਮਾਇਆ ਕਿਵੇਂ ਜਾਂਦਾ। ਗੁਰਮੁਖੋ, ਧੰਨ ਗੁਰੂ ਅੰਗਦ ਸਾਹਿਬ ਦੀ ਬਾਣੀ ਪੜ੍ਹੋ, ਉਹਨਾਂ ਨੂੰ ਪੁੱਛੀਏ ਮਹਾਰਾਜ ਸ਼ਹੀਦ ਕੌਣ ਹੁੰਦਾ। ਕਹਿਣ ਲੱਗੇ, ਸ਼ਹੀਦ ਹੁੰਦਾ ਪ੍ਰੇਮੀ। ਤੈਨੂੰ ਪਤਾ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸ਼ਹੀਦ ਹੁੰਦਾ ਚਾਹ ਵਾਲਾ, ਤੇ ਮਹਾਰਾਜ ਉਹਦੀ ਪਰਿਭਾਸ਼ਾ ਕੀ? ਤੇ ਗੁਰੂ ਅੰਗਦ ਸਾਹਿਬ ਕਹਿੰਦੇ, ਜਿਸ ਪਿਆਰੇ ਸਿਉਨੇ ਹੋ, ਕਦੀ ਤਵੱਜੋ ਦਿਓ, ਗੱਲ ਉੱਥੇ ਵੀ ਮਰਨ ਦੀ ਕਹੀ, ਸ਼ਹੀਦ ਦੀ ਕਹੀ, ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਜੇ ਪਿਆਰ ਹੋਵੇ, ਅੰਦਰ ਚਾਹ ਹੋਵੇ ਤੇ ਪਿਆਰੇ ਦੇ ਖਾਤਰ, ਪਿਆਰੇ ਦੇ ਉੱਤੋਂ, ਪਿਆਰੇ ਦੇ ਲਈ ਆਪਣੇ ਤਨ ਨੂੰ ਘੋਲ ਕਮਾ, ਤੇ ਕਹਿਣ ਲੱਗੇ ਉਹਦੇ ਤੋਂ ਪਿੱਛਾ ਜੀਣਾ ਕੋਈ ਜੀਣਾ ਥੋੜਾ। ਜਦੋਂ ਗੁਰੂ ਅਮਰਦਾਸ ਜੀ ਦਾ ਸਮਾਂ ਆਇਆ ਤੇ ਪੁੱਛੀਏ ਦਾਤਾ ਜੀ ਕਿ ਜਿਹੜਾ ਸਿੱਖ ਜਿਹਦੇ ਅੰਦਰ ਭਰਮ ਤੇ ਭਉ ਦੂਰ ਹੋ ਗਿਆ, ਸਿਦਕ ਵਾਲਾ, ਉਹਨੂੰ ਕਿਵੇਂ ਗੁਰੂ ਦੇ ਰਾਹ ਤੇ ਤੁਰਨਾ ਚਾਹੀਦਾ। ਦੇਖੋ ਤਿੰਨ ਸ਼ਬਦ ਕਹਿ ਸਨੇ ਮੇਰੇ ਬਾਬੇ ਨਾਨਕ ਨੇ। ਕਹਿਣ ਲੱਗੇ, ਜੇ ਆਉਣਾ ਹੀ ਪ੍ਰੇਮ ਦੀ ਖੇਡ ਖੇਡਣੀ ਆ ਤੇ ਅੰਦਰ ਚਾਹ ਲੈ ਕੇ ਆਵੀ, ਦੂਜੀ ਗੱਲ ਸਿਰ ਤਲੀ ਤੇ ਰੱਖ ਕੇ ਲਿਆਵੀ, ਤੇ ਤੀਜੀ ਗੱਲ ਤਾਂ ਮੇਰੀ ਗਲੀ ਵਿੱਚ ਤੁਰੀ ਜੇ ਤੈਨੂੰ ਯਕੀਨ ਹੋਵੇ। ਧੰਨ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਪਿਆਰੇ ਤੋਂ ਆਪਣੇ ਆਪ ਨੂੰ ਫਿਦਾ ਕਰ ਦੇ। ਗੁਰੂ ਅਮਰਦਾਸ ਜੀ ਦੇ ਬਚਨਾਂ ਕੋਲ ਆਏ ਤੇ ਉਹਨਾਂ ਨੇ ਇੱਕ ਸ਼ਬਦ ਚੁਣਿਆ, ਕਹਿਣ ਲੱਗੇ ਤਨ। ਪਹਿਲੀ ਗੱਲ ਉਹਨਾਂ ਤਨ ਦੀ ਕਹੀ ਕਿ ਤਨ ਦਾ ਠੀਕਰਾ ਭੰਨਣ ਲੱਗਿਆ ਸੇਵਕ ਗੁਰੇਜ ਨਾ ਕਰੇ, ਤੇ ਅਸਲ ਵਿੱਚ ਇਹ ਸ਼ਹਾਦਤ ਦੀ ਦਾਤ ਮਿਲਦੀ ਵੀ ਉਹਨੂੰ ਏ ਜਿਹੜਾ ਅੰਦਰੋਂ ਆਪਣੇ ਆਪ ਨੂੰ ਪਰਕਾ ਪਰਪੱਕ ਕਰ ਜਾਏ। ਕਹਿਣ ਲੱਗੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ पाई है। जदों पहली गल तन दी कही इहदा मतलब इह सी कि जे गुरु नूं लोड़ पए ते तेरे सिर दी मंग करे ते इह ना चाही कि अपने तन नूं बचा के मैं लै जाणा है, अपने तन नूं गुरु दे चरणां विच भेट कर जा। तन मन धन सब सौंप गुर को। धन गुरु रामदास जी का समा है, उन्होंने पुछिए कि प्यारे तो कुर्बान होने लई ते धर्म हेत सीत देन दी परिभाषा की है। ते मेरे धन गुरु अर्जुन देव जी ने बड़ी कृपालता की जे उन्होंने पहला गुरु रामदास के बचन ने ते उन्होंने सारे बचन संचित कर दिते। भावा असीं शब्द पढ़ने बड़े प्यार दे नाल गुरु रामदास दे बिरहा वाले शब्द ने, पर जदों गुरु रामदास जी नूं पुछिए कि जे प्यारे की खातर तुहानूं कुरबान होना पै ते किन्नी कु वड्डी कुरबानी करोगे, उन्होंने एक बचन कहा, कह लगे तन मन काट काट सब अर्पी। जिन्हां धर्म हेत सीस दिते उन्हां दे अंदर यह शब्द वसिया सी, यह बाणी टिकी सी। कह लगे तन मन काट काट सब अर्पी विच अग्नि आप जलाई, अपने तन मन दे टुकड़े टुकड़े करा देने ते अग विच फूक के भी प्यारे तो कुरबान हो जाए। गुरु अर्जुन देव का समा है ते कदी देखो उन्होंने गल कैसे कमाल दी कही। जे धन गुरु नानक साहब कृपा करके कहिंदे ने कि जे मेरे घर विच आउणा ही ते शीश तली ते रख के लियावी, ते गुरु अर्जुन देव ने शब्द चुने कि पहला मरण कबूल जीवन की छड आस, पहला मौत नू स्वीकार करी। जे मौत कबूल है ता मेरे घर अंदर पैर पाई, पहला मरण कबूल जीवन की छड आस, हो सबना की रेणका तो आओ हमारे पास, सारिया दे चरणा दी धूड़ बन गई ते ता मेरे कोल आई, पर शर्त एक के पहला मौत नू कबूल करी। बाणी विचो पढ़ो, मैं सिर्फ अजे बाणी विच अर्ज कर रहा, आउणा इतिहास वाले। बाणी विच एक हजूर ने भगतां दे जदों शब्द पढ़ने आरंभ विच कहा सी प्रेम दी खेड विच सिर गेंद हुंदा ते प्यारे दे घर दे विच जिग्यासू खेडदा, ओदी मर्जी ए सिर गेंद नूं जिओ जी मर्जी ठोकर मारदा। कबीर साहब ने शब्द वरते ने, कहन लगे हे मालक मेरे मन विच मौत दा चाए, ते एही कारण जिहड़ी सिक्खी है ना सच जाणो इह इबादत तो लै के शहादत तक दा इक सफर है। इन्हां दो अखरां नूं कदी भुल्यो ना, इबादत तो लै के शहादत तक दा इह सफर है। इबादत बंदगी इस दी बुनियाद है ते शहादत इस घर दी कलश है, इस घर दा शिखर है। चेते रखो गुरबाणी दस दीए कि सिखा तू जीना किवें वे ते कुरबानी दस दीए सिखा तू मरना किवें। ये दो तीन शब्द चेते रखो, कदी ना भुल्यो इबादत तो शहादत दा सफर है सिखी। चेते रखो इबादत बुनियाद है, शहादत कलश है, गुरबाणी दस दीए जीना किवें वे ते कुरबानी दस दीए बाणी पढ़न तो बाद तू मरना किवें। कबीर साहब दी अमृत बाणी है, उन्होंने बड़े कमाल दे बचन कहे ने। पहली गल ते उन्हां की दुनिया दे लोगो जिस मौत तो तुसी तरेंदे हो, कहिंदे ने मैं उस मौत दी आवाज सुन के अंदर अत दा प्रसन्न नाम, मेरे अंदर खुशी ते कहन लगे तुहाडे अंदर कादी खुशी। कहिंदे ने मैं सोचना वा कि किस दिन इस तन दे ठीकरे नूं भन्ना ये भरम खत्म हो जाए ते मैं अपने परम आनंद उस साईं दे चरणा विच लीन हो जा। ते दूजी गल उन्हां शहादत दी कही, कहन लगे मालका चाहना वा कि किसे ऐवें पैसे दी खातर दौलत दी खातर केवल दुनिया दे स्वार्थ दी खातर नहीं, जिद्दन मरां ते तेरे रस्ते तो कुर्बान होवां ते शहादत तो बाद मैं अपनी शहादत दा मुल भी ना बटां, तू कृपा करी मेरे मरण तो बाद मेरा नाम ही कोई ना ले। कैसे कमाल दा उन्होंने साडे लई मील पत्थर गढ़ दिता। शब्द वरते कहन लगे कबीर मोए मरने का चाओ है, जिन्हां धर्म खेत चाह नाल शीस दिते बदे चटी नहीं गए, मोए मरने का चाओ है। ते कहन लगे मरूं ता हर कै द्वार, मत हर पूछे कौन है परा हमारे बार। शब्द वरते जिस मरने ते जग डरै मेरे मन आनंद, कहिंदे ने मेरे मन अंदर अत दी खुशी है, चाओ नाल मरन तुरिया वा क्योंकि लोको मेरे तन दे ठीकरे भजन तो बाद जूना नहीं
ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਕਿਉਂਕਿ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨ ਤੋਂ ਬਾਅਦ ਤਾਂ ਪਰਮ ਅਵਸਥਾ ਮਿਲਣੀ ਹੈ। ਉਸੇ ਭਗਤ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਦੇਖੋ ਧਰਮ ਹੇਤ ਜਿੰਨਾ ਸੀਸ ਦਿੱਤੇ ਉਹਨਾਂ ਦੀ ਬੁਨਿਆਦ ਕੀ ਹੈ। ਆਖਰ ਬਾਣੀ ਵਿੱਚੋਂ ਪੜ੍ਹੀਏ, ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਕਲਗੀਧਰ ਸਵਾਮੀ ਜੀ ਨੇ ਨਾ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਕੀਤੀ ਕਿਰਪਾਲਤਾ। ਜਦੋਂ ਅਸੀਂ ਸੁਧਾ ਸਵਈਏ ਪੜ੍ਹਦੇ ਹਾਂ, ਉਹਨਾਂ ਨੂੰ ਅਸੀਂ ਅੰਮ੍ਰਿਤ ਸਵਈਏ ਵੀ ਕਹਿੰਦੇ। ਹੁਣ ਕਈ ਵਾਰੀ ਕਿਹਾ ਜਾਂਦਾ ਵੀ ਅੰਮ੍ਰਿਤ ਸਵਈਏ ਕਿਉਂ, ਸੁਧਾ ਦਾ ਅਰਥ ਵੀ ਅੰਮ੍ਰਿਤ ਹੁੰਦਾ। ਅਸਲ ਵਿੱਚ ਇਹਦਾ ਅਰਥ ਹੈ ਸੁਧਾ ਸਵਈਏ। ਇੱਕ ਤਾਂ ਇਹ ਸਵਈਏ ਅੰਮ੍ਰਿਤ ਤਿਆਰ ਕਰਦਿਆਂ ਪੜ੍ਹੇ ਜਾਂਦੇ ਨੇ, ਤੇ ਦੂਸਰਾ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਇਹ ਸਵਈਏ ਦਰਜ ਨੇ। ਜਦੋਂ ਸੁਧਾ ਸਵਈਏ ਅੰਮ੍ਰਿਤ ਸਵਈਏ ਆਪਾਂ ਪੜ੍ਹਦੇ ਹਾਂ, ਤੇ ਮੇਰੇ ਕਲਗੀਧਰ ਜੀ ਨੇ ਕਿਹਾ ਦੁਨੀਆਂ ਬੜੀ ਮਰਦੀ ਪਈ ਹੈ। ਕਹਿਣ ਲੱਗੇ ਇੱਥੇ ਉਹ ਵੀ ਲੋਕ ਮਰੇ ਨੇ ਜਿਨ੍ਹਾਂ ਦੀਆਂ ਬਾਹਾਂ ਵਿੱਚ ਇੰਨਾ ਕੁ ਬਲ ਸੀ ਕਿ ਉਹ ਚਾਹਣ ਤੇ ਕਹਿੰਦੇ ਸਨ ਕਿ ਜਿਹੜਾ ਪਹਾੜ ਅਡੋਲ ਹੈ ਨਾ, ਇਹ ਪਹਾੜ ਤਾਂ ਖੰਭ ਲਾ ਕੇ ਉੱਡ ਸਕਦਾ ਹੈ, ਪਰ ਜਦੋਂ ਅਸੀਂ ਮੈਦਾਨੇ ਜੰਗ ਵਿੱਚ ਅੜ ਜਾਈਏ, ਟਿਕ ਜਾਈਏ, ਸਾਨੂੰ ਕੋਈ ਦੁਨੀਆਂ ਦੀ ਤਾਕਤ ਹਿਲਾ ਨਹੀਂ ਸਕਦੀ। ਗੁਰਮੁਖੋ, ਸਿਰਫ ਮੈਂ ਆਰੰਭ ਇਸ ਕਰਕੇ ਬਾਣੀ ਤੋਂ ਕਰਨਾ ਪਿਆ ਵਾ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਨਿਰੰਤਰ ਇਤਿਹਾਸ ਚੱਲਣਾ, ਤਾਂ ਜੋ ਸਿਦਕ ਬਣ ਜਾਏ ਤੇ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਸੁਣ ਕੇ ਪੜ੍ਹ ਕੇ ਸ਼ੱਕ ਵੱਲ ਨਾ ਤੁਰ ਪਿਓ ਜੇ, ਮਾਣ ਕਰਿਆ ਜੇ। ਜੇ ਸਿੱਖੀ ਖਲੋਤੀ ਹੈ ਤੇ ਉਹਨਾਂ ਨੇ ਖੂਨ ਦੇ ਨਾਲ ਇਸ ਇਮਾਰਤ ਨੂੰ ਤਿਆਰ ਕੀਤਾ। ਦੇਖੋ ਕਬੀਰ ਸਾਹਿਬ ਨੇ ਸ਼ਬਦ ਕਹਿ, ਗੁਰੂ ਕਲਗੀਧਰ ਕਹਿੰਦੇ ਨੇ, ਜੇ ਉਹ ਸੂਰਮੇ ਜਿਹੜੇ ਅੱਤ ਦੇ ਲੜਾਈ ਮੈਦਾਨ ਵਿੱਚ ਅੜ ਜਾਂਦੇ ਨੇ, ਜਿਨ੍ਹਾਂ ਸਾਹਮਣੇ ਦੁਸ਼ਮਣ ਨੀਵਾਂ ਪੈ ਜਾਂਦਾ, ਜੇ ਉਹ ਮੈਦਾਨੇ ਜੰਗ ਵਿੱਚ ਮਰ ਵੀ ਜਾਂਦੇ ਨੇ, ਉਹਨੂੰ ਸ਼ਹੀਦ ਨਾ ਕਹੀਂ। ਸ਼ਹੀਦ ਕੇਵਲ ਉਹੀ ਜਿਹਦੇ ਅੰਦਰ ਦੀ ਰੱਬ ਵਸਿਆ ਹੋਵੇ ਤੇ ਜਿਹਦਾ ਮਰਨਾ ਵੀ ਸਾਈਂ ਦੇ ਦਰ ਤੇ ਪ੍ਰਵਾਨ ਹੋ ਜਾਏ। ਸਾਹਿਬ ਦੀ ਬਾਣੀ ਵਿੱਚ ਅਸੀਂ ਰੋਜ਼ ਪੜ੍ਹਨੇ ਆ ਕਿ ਸ਼ੁੱਧ ਸਿਪਾਹ ਦੁਰੰਤ ਦੁਬਾ, ਸੋ ਸਾਜ ਸੁਣਾ ਦੁਰਜਾਮ ਦਲੈਂਗੇ, ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ। ਇੱਥੋਂ ਤੱਕ ਸ਼ੁੱਧ ਸਿਪਾਹ ਦਾ ਅਰਥ ਹੁੰਦਾ ਜਿਹੜੇ ਬਿਲਕੁਲ ਖਾਲਸ ਨੇ, ਜਿਨ੍ਹਾਂ ਅੰਦਰ ਕੋਈ ਵੀ ਮਿਲਾਵਟ ਨਹੀਂ, ਇੰਨੀ ਤਾਕਤ ਰੱਖਦੇ ਨੇ। ਸ਼ੁੱਧ ਸਿਪਾਹ ਦੁਰੰਤ ਦੁਬਾ, ਸੋ ਸਾਜ ਸੁਣਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਧਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ, ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ। ਪਰ ਪਿਆਰਿਓ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ, ਜੇ ਅੰਦਰ ਸਿਮਰਨ ਨਹੀਂ ਤੇ। ਗੁਰੂ ਕਲਗੀਧਰ ਕਹਿੰਦੇ ਨੇ ਦੋਨੋਂ ਹੱਥ ਖਾਲੀ ਦੁਨੀਆਂ ਤੋਂ ਜਾਣਗੇ। ਤੋ ਜਿਉਂ ਦਿਓ ਕਬੀਰ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ ਕਿ ਮਰਨੇ ਕੀਤੇ ਪਾਈਐ ਪੂਰਨ ਪਰਮਾਨੰਦ। ਉਹਨਾਂ ਇੱਕ ਅਗਲੀ ਤੋਂ ਕਹੀ ਕਿ ਕਬੀਰ ਮੋਏ ਮਰਨੇ ਕਾ ਚਾਓ ਹੈ, ਮੇਰੇ ਮਨ ਵਿੱਚ ਮੌਤ ਲਈ ਚਾਹੇ ਠੀਕਰਾ ਭੰਨਾ ਤੇ ਕਿੱਥੇ ਭੰਨਾ, ਮਰੂੰ ਤਾਂ ਹਰ ਕੈ ਦੁਆਰ, ਜੇ ਮੌਤ ਆਵੇ ਤੇ ਰੱਬ ਜੀ ਤੇਰੇ ਦਰ ਤੇ ਆਵੇ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ, ਬਾਹਰ ਕੋਈ ਪੁੱਛੇ ਨਾ ਕਿ ਮੇਰੇ ਦਰਵਾਜ਼ੇ ਤੇ ਕੌਣ ਪਿਆ। ਉਹਨਾਂ ਨੇ ਇੱਕ ਤੁਕ ਹੋਰ ਕਈ ਸ਼ਲੋਕ ਕਹਿ ਕੇ ਮੈਂ ਅੱਗੇ ਤੁਰਨਾ। ਕਹਿਣ ਲੱਗੇ ਕਬੀਰ ਜੋ ਤੋ ਸਾਧ ਪਿਰਮ ਕੀ, ਧਿਆਨ ਦਿਆ ਜੇ ਜਿਹੜਾ ਸ਼ਲੋਕ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਉਸੇ ਦੀ ਵਿਆਖਿਆ ਕਬੀਰ ਜੀ ਦੇ ਸ਼ਲੋਕਾਂ ਵਿੱਚ ਮਿਲੇਗੀ। ਕਹਿਣ ਲੱਗੇ ਜੇ ਤੇਰੇ ਖਿਰਦੇ ਵਿੱਚ ਸਾਧ ਦਰ ਤੇ ਸ਼ਰਧਾ, ਇਹ ਤੇ ਸਾਧ ਦਰ ਤੇ ਸਾਧੂ ਨੇ, ਜੋ ਤੋ ਸਾਧ ਪਿਰਮ ਕੀ, ਜੇ ਤੇਰੇ ਮਨ ਵਿੱਚ ਪਿਆਰੇ ਨੂੰ ਮਿਲਣ ਦੀ ਸ਼ਰਧਾ ਹੈ, ਤੇ ਐਵੇਂ ਕੱਚਿਆਂ ਨਾਲ ਨੇ ਨਾ ਲਾਈ ਪਾਕੇ ਸੇਤੀ ਖੇਲ। ਤੇ ਨਾਲ ਸ਼ਬਦ ਵਰਤੇ, ਕਹਿਣ ਲੱਗੇ ਕਾਚੀ ਸਰਸੋਂ ਤੇਲ ਕਹਿ ਨਾ ਖਲ ਭਈ ਨਾ ਤੇਲ, ਕੱਚੀ ਸਰੋਂ ਨੂੰ ਜੇ ਕਿਤੇ ਕੋਈ ਪੇਲ ਵੀ ਲਵੇ, ਕਹਾਣੀ ਵਿੱਚ ਪੀੜ ਵੀ ਦਵੇ, ਉਹਦੇ ਵਿੱਚੋਂ ਨਾ ਤੇਲ ਨਿਕਲਦਾ ਤੇ ਨਾ ਉਹਦੇ ਵਿੱਚੋਂ ਖਲ ਨਿਕਲਦੀ। ਸਾਹਿਬ ਨੇ ਤੇ ਸ਼ਬਦ ਵਰਤੇ ਨੇ। ਕਹਿਣ ਲੱਗੇ ਅਗਲਾ ਸ਼ਲੋਕ, ਜੋ ਤੋ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ। ਹੁਣ ਇਹਦੇ ਅਰਥ ਕਦੀ ਟੀਕਾਕਾਰਾਂ ਨੇ ਜਿਹੜੇ ਕੀਤੇ ਨੇ ਉਹ ਪੜ੍ਹਿਓ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਿਰ ਤਰ ਤਲੀ ਗਲੀ ਮੋਰੀ ਆਓ। ਗੁਰੂ ਅਰਜੁਨ ਦੇਵ ਕਹਿ ਰਹੇ ਨੇ ਕਿ ਪਹਿਲਾਂ ਮਰਨ ਕਬੂਲ, ਧੰਨ ਗੁਰੂ ਅਮਰਦਾਸ ਕਹਿ ਰਹੇ ਨੇ ਕਿ ਤਨ ਮਨ ਧਨ ਸਭ ਸੌਂਪ ਗੁਰ ਕਹੋ। ਗੁਰੂ ਅੰਗਦ ਸਾਹਿਬ ਕਹਿ ਰਹੇ ਨੇ ਕਿ ਤਿਸ ਆਗੈ ਮਰ ਚੱਲੀਐ। ਗੁਰੂ ਰਾਮਦਾਸ ਕਹਿ ਰਹੇ ਨੇ ਕਿ ਤਨ ਮਨ ਕਾਜ ਕਾਢ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤੇ ਕਬੀਰ ਜੀ ਕਹਿਣ ਲੱਗੇ ਜੇ ਤੇਰੇ ਮਨ ਵਿੱਚ ਖੇਡਣ ਦਾ ਚਾਹੇ ਤੇ ਸਵਾਦ ਤਾਂ ਇਹ ਆਪਣੇ ਸਿਰ ਨੂੰ ਗੇਂਦ ਬਣਾ ਕੇ ਆਵੇ ਤਾਂ। ਸੀਸ ਕਾਟ ਕਰ ਗੋਏ, ਗੋਏ ਦਾ ਅਰਥ ਇੱਥੇ ਗੇਂਦ ਹੈ, ਸ਼ੀਸ਼ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ, ਖੇਡਦਿਆਂ ਖੇਡਦਿਆਂ ਮਸਤ ਹੋ ਜਾ ਕਿ ਤੈਨੂੰ ਆਪਣਾ ਸਿਰ ਵੀ ਭੁੱਲ ਜਾਏ ਤੇ ਸੱਚ ਜਾਣੀ ਫਿਰ ਤੇਰੀ ਖੇਡੀ ਕੋਈ ਪ੍ਰੇਮ ਦੀ ਖੇਡ ਜਿਹੜੀ ਹੈ ਉਹ ਸਵੀਕਾਰ ਹੋਵੇਗੀ। ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਸ਼ੀਸ਼ ਦੇਣ ਵਾਲਿਆਂ ਲਈ ਇੱਕ ਬਹੁਤ ਸੋਹਣੀ ਬਾਣੀ ਦੇ ਵਿੱਚ ਕਿਰਪਾ ਕਰਕੇ ਉਹਨਾਂ ਨੂੰ ਆਤਮਕ ਜੀਵਨ ਲਈ ਸ਼ਬਦ ਦੇ ਦਿੱਤੇ। ਧੰਨ ਗੁਰੂ ਅਰਜਨ ਦੇਵ, ਉਹਨਾਂ ਨੂੰ ਅਸੀਂ ਸ਼ਹੀਦਾਂ ਦਾ ਸਰਤਾਜ ਕਹਿੰਦੇ ਹਾਂ ਜਿਨ੍ਹਾਂ ਨੇ ਸ਼ੀਸ਼ ਦਿੱਤੇ ਨੇ। ਗੁਰਮੁਖੋ, ਹਿੰਦੁਸਤਾਨ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਸ਼ਹਾਦਤ ਵਾਲਾ ਕੋਈ ਵੀ ਕੌਤਕ ਸਾਨੂੰ ਨਜ਼ਰ ਨਹੀਂ ਆਉਂਦਾ। ਜੇ ਅਸੀਂ ਭਗਤ ਪ੍ਰਹਿਲਾਦ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਸੱਚ ਜਾਣੋ ਉਹਦੇ ਵਿੱਚ ਸਾਨੂੰ ਇੱਕ ਦੈਵੀ ਸ਼ਕਤੀ ਜਿਹੜੀ ਹੈ ਪ੍ਰਹਿਲਾਦ ਨੂੰ ਬਚਾਉਂਦੀ ਦਿਸਦੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉਸ ਚੀਜ਼ ਨੂੰ ਪੜ੍ਹ ਕੇ ਇੱਕ ਗੱਲ ਦਾ ਪਤਾ ਜ਼ਰੂਰ ਲੱਗਦਾ ਕਿ ਸੱਚ ਤੇ ਨੇਕੀ ਵਾਲੇ ਦੀ ਅਖੀਰ ਤੇ ਜਿੱਤ ਹੁੰਦੀ ਹੈ। ਇਸ ਧਰਤੀ ਦੇ ਉੱਤੇ ਪਹਿਲਾਂ ਜੰਗਾਂ ਦਾ ਜ਼ਿਕਰ ਹੁੰਦਾ ਹੈ। ਜੇ ਕਿਤੇ ਪੜ੍ਹਨੇ ਆ ਰਾਮ ਚਰਿਤ ਮਾਨਸ ਜਾਂ ਰਮਾਇਣ ਨੂੰ ਪੜ੍ਹਨੇ ਆ, ਧਿਆਨ ਦਿਆ ਜੇ ਜੋ ਤੁੰਦਾ ਪਿਆ ਰਾਵਣ ਦੇ ਨਾਲ ਤੇ ਕੀ ਉਸ ਰਾਵਣ ਨਾਲ ਲੜਾਈ ਦੀਨ ਵਾਸਤੇ ਤੇ ਨਹੀਂ ਹੋ ਰਹੀ? ਉਸ ਰਾਵਣ ਦੇ ਨਾਲ ਲੜਾਈ ਗਰੀਬ ਤੇ ਮਜ਼ਲੂਮ ਲਈ ਤਾਂ ਨਹੀਂ ਹੋ ਰਹੀ? ਖਿਮਾ ਕਰਿਓ, ਅੱਜ ਦੇ ਬਚਨ ਵੱਲ ਆਉਣਾ, ਜਿਹਨਾਂ ਧਰਮ ਦੀ ਖਾਤਰ ਸੀਸ ਦਿੱਤੇ ਨੇ। ਕੀ ਤੁਸੀਂ ਕਹੋਗੇ ਕਿ ਲੰਕਾ ਵਿੱਚ ਲੜਾਈ ਹੋਈ ਦੀਨ ਦੀ ਖਾਤਰ, ਲੰਕਾ ਵਿੱਚ ਲੜਾਈ ਹੋਈ ਧਰਮ ਦੀ ਖਾਤਰ, ਲੰਕਾ ਵਿੱਚ ਲੜਾਈ ਹੋਈ ਮਜ਼ਹਬ ਦੀ ਖਾਤਰ? ਲੜਾਈ ਜ਼ਰੂਰ ਹੋਈ ਏ। ਅੱਜ ਟੀਕਰਾਂ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ ਤੇ ਕੇਵਲ ਕਾਰਨ ਇੱਕੋ ਵੇ ਕਿ ਰਾਮ ਚੰਦਰ ਜੀ ਦੇ ਘਰ ਨੂੰ ਹੱਥ ਪਿਆ ਹੈ ਤੇ ਇੱਕੋ ਦਮ ਆਪਣੇ ਆਪ ਤੋਂ ਬਾਹਰ ਹੋ ਕੇ ਰਾਵਣ ਨੂੰ ਮਾਰਨ ਦੀ ਤਿਆਰੀ ਕਰਕੇ ਤੁਰ ਪੈਂਦੇ। ਦੀਨੇਤ ਨਹੀਂ, ਪ੍ਰੇਮ ਚਾਓ ਲਈ ਨਹੀਂ। ਜੇ ਕਿਤੇ ਕ੍ਰਿਸ਼ਨ ਜੀ ਨੂੰ ਤੱਕਨੇ ਆ, ਦੇਖੋ ਕੰਸ ਨੂੰ ਮਾਰਨ ਤੁਰੇ ਨੇ ਤੇ ਕਾਰਨ ਕੀ ਏ? ਆਪਣਾ ਨਿੱਜੀ ਇੱਕ ਘਰੇਲੂ ਝਗੜਾ ਹੈ। ਮਾਤਾ ਪਿਤਾ ਨੂੰ ਮਿਲੇ ਕੋਈ ਕੰਸ ਵੱਲੋਂ ਦੁੱਖ ਨੂੰ ਆਪਣੇ ਹਿਰਦੇ ਵਿੱਚ ਇੱਕ ਬਦਲੇ ਦਾ ਭਾਂਬੜ ਲੈ ਕੇ ਕੰਸ ਨੂੰ ਮਾਰਨ ਤੁਰ ਪੈਂਦੇ ਨੇ। ਪਰ ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਹਾਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ, ਤੇ ਆਰੰਭ ਤਾਂ ਮੈਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਕਰਨੀ ਹੈ ਤੇ ਆਉਣਾ ਉੱਥੇ ਵੀ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ੀਸ਼ ਦਿੱਤੇ ਨੇ। ਇਹ ਕੇਵਲ ਮਨੋਕਲਪਿਤ ਗਥਾਵਾਂ ਨਹੀਂ ਕਿ ਐਵੇਂ ਕਿਸੇ ਨੇ ਲਿਖ ਦਿੱਤੀਆਂ। ਧੰਨ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਨੇ। ਪਿਛਲੇ ਸਾਲ ਮੈਂ ਕਰਜ਼ ਕੀਤੀ ਸੀ ਕਿ ਮੇਰੇ ਗੁਰੂ ਜੀ ਨੇ ਕੈਸੀ ਕਿਰਪਾ ਕੀਤੀ ਹੈ, ਹਰ ਕਰਮ ਕਰਨ ਤੋਂ ਪਹਿਲਾਂ ਆਪ ਦੱਸਿਆ ਵੀ ਇਸ ਤਰ੍ਹਾਂ ਕਰੀ। ਜੇ ਬਾਬੇ ਨੇ ਕੀਰਤਨ ਕੀਤਾ, ਮਰਦਾਨਾ ਕੀਰਤਨ ਬਾਅਦ ਵਿੱਚ ਕਰਦਾ, ਪਹਿਲਾਂ ਬਾਬਾ ਜੀ ਕੀਰਤਨ ਕਰਦੇ ਪਏ। ਸ਼ਬਦ ਤਾਂ ਬਾਬੇ ਨਾਨਕ ਨੇ ਉਚਾਰੇ ਨੇ ਨਾ। ਜੇ ਕਿਤੇ ਦੇਖਦੇ ਆ ਵੱਟੇ ਵੱਜਦੇ ਪਏ ਨੇ ਤੇ ਬਾਬੇ ਨਾਨਕ ਦੇ ਤਨ ਤੇ ਪਹਿਲਾਂ ਆਪ ਵੱਟੇ ਵੱਜੇ ਨੇ। ਗੁਰਮੁਖੋ, ਜੇ ਤੱਕਨੇ ਆ ਕਿ ਕੈਦ ਵਿੱਚ ਗਏ ਨੇ ਤੇ ਸਿੱਖਾਂ ਮਤ ਸੋਚੀ ਕਿ ਮੈਨੂੰ ਕੈਦ ਵਿੱਚ ਸੁੱਟਿਆ, ਸਭ ਤੋਂ ਪਹਿਲਾਂ ਬਾਬਰ ਨੇ ਬਾਬੇ ਨਾਨਕ ਨੂੰ ਕੈਦ ਵਿੱਚ ਕੀਤਾ, ਆਪਣੀ ਜ਼ਿੰਦਗੀ ਵਿੱਚ ਕਮਾ ਕੇ ਦੱਸਿਆ ਹੈ। ਤੇ ਕੇਵਲ ਪਖੰਡ ਨਹੀਂ ਕੀਤਾ ਕਿ ਲੋਕਾਂ ਨੂੰ ਉਪਦੇਸ਼ ਦੇ ਕੇ ਨੇ ਆਪਣੇ ਪਰਿਵਾਰ ਨੂੰ, ਪੁੱਤਰਾਂ ਨੂੰ ਕੁਝ ਕਹਿ ਦਿੱਤਾ, ਆਪਣੀ ਇਸਤਰੀ ਲਈ ਕੋਈ ਵੱਡੀ ਪਦਵੀ ਦੇ ਦਿੱਤੀ, ਬਿਲਕੁਲ ਨਹੀਂ। ਅੱਠ ਅੱਠ ਨੌ ਨੌ ਸਾਲ ਘਰੋਂ ਨਿਕਲ ਜਾਂਦੇ, ਨੌ ਨੌ ਸਾਲ ਬਾਅਦ ਬਾਬਾ ਘਰ ਆਉਂਦਾ, ਕਿ ਏਦੋਂ ਵੱਡੀ ਕੋਈ ਕੁਰਬਾਨੀ ਹੋਵੇਗੀ? ਕੁਰਬਾਨੀ ਤੋਂ ਬਿਨਾਂ ਧਰਮ ਨਹੀਂ ਜੇ ਬਚਦਾ। ਜੇ ਕਹੀਏ ਵੀ ਸਿੱਖੀ ਕਿਵੇਂ ਬਚ ਗਈ, ਅਖਰ ਅਸਲ ਵਿੱਚ ਸੱਚ ਜਾਣੋ, ਜਿਹੜਾ ਸਿੱਖੀ ਦਾ ਰੰਗ ਤੁਸੀਂ ਦੇਖਦੇ ਹੋ, ਜਿਹੜਾ ਸਿੱਖੀ ਦਾ ਅੱਜ ਖੇਤ ਦੇਖਦੇ ਹੋ, ਬੀਜ ਪਹਿਲਾਂ ਧਰਤੀ ਵਿੱਚ ਆਪਣੇ ਆਪ ਨੂੰ ਫਨਾ ਕਰਦਾ ਹੈ, ਕੁਰਬਾਨ ਕਰਦਾ ਹੈ, ਤੇ ਬੀਜ ਦੀ ਕੁਰਬਾਨੀ ਤੋਂ ਬਾਅਦ ਰੁੱਖ ਦਾ ਜਨਮ ਹੁੰਦਾ ਹੈ। ਤੇ ਚੇਤੇ ਰੱਖੋ ਅਗਲੀ ਗੱਲ ਇੱਕ ਹੋਰ, ਜਦੋਂ ਰੁੱਖ ਦਾ ਜਨਮ ਹੁੰਦਾ ਹੈ ਤੇ ਕਦੀ ਵੀ ਉਹ ਨਹੀਂ ਕਹਿੰਦਾ ਮੈਂ ਫੁੱਲ ਆਪਣਿਆਂ ਦੀ ਕੁਰਬਾਨੀ ਨਹੀਂ ਕਰਨੀ, ਉਹ ਕਹਿੰਦਾ ਫਲ ਲੱਗਣੇ ਤਾਂ ਹੀ ਜੇ ਫੁੱਲਾਂ ਦੀ ਕੁਰਬਾਨੀ ਕਰਾਂਗਾ। ਫੁੱਲ ਤੋਂ ਕੁਰਬਾਨੀ ਤੋਂ ਬਿਨਾਂ ਫਲ ਕਿਵੇਂ ਲੱਗਣਾ? ਬੀਜ ਪਹਿਲਾਂ ਆਪਣਾ ਆਪ ਗਵਾਉਂਦਾ ਹੈ ਤੇ ਗੁਰਮੁਖੋ ਬੂਟੇ ਨੂੰ ਜਨਮ ਦਿੰਦਾ। ਕਲਮ ਸੋਹਣਾ ਲਿਖ ਦਈਏ ਪਰ ਪਹਿਲਾਂ ਉਹਨੂੰ ਚਾਕੂ ਦੇ ਨਾਲ ਘੜਿਆ ਜਾਂਦਾ, ਘੜਨ ਤੋਂ ਬਿਨਾਂ ਕਲਮ ਵੀ ਕਦੀ ਨਹੀਂ ਜੇ ਲਿਖਦੀ, ਕਲਮ ਦੀ ਕੁਰਬਾਨੀ ਹੈ। ਮੋਤੀ ਨੂੰ ਪਹਿਲਾਂ ਬਿੰਨਿਆ ਜਾਂਦਾ, ਉਹਦੇ ਵਿੱਚ ਛੇਕ ਕਰਨੇ ਆ ਤਾਂ ਕਿਸੇ ਦੇ ਗਲੇ ਦਾ ਸ਼ਿੰਗਾਰ ਬਣਦਾ, ਮਹਿੰਦੀ ਹੱਥਾਂ ਤੇ ਪੈਰਾਂ ਨੂੰ ਰੰਗ ਦਿੰਦੀ ਏ, ਪਰ ਐਵੇਂ ਨਹੀਂ ਪਹਿਲਾਂ ਮਹਿੰਦੀ ਨੇ ਆਪਣੇ ਆਪ ਨੂੰ ਪਿਛਾ ਦਿੱਤਾ। ਕੁਰਬਾਨੀ ਤੋਂ ਬਿਨਾਂ ਧਰਮ ਥੋੜਾ ਖਲੋ ਸਕਦਾ? ਜੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਗੁਰਬਾਣੀ ਦੀ ਗੱਲ ਕੀਤੀ ਤੇ ਦੇਖੋ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਲਾਹੌਰ ਗਏ ਨੇ ਤੇ ਪਿਛਲੇ ਸਾਲ ਇੱਕ ਅਰਜ਼ ਕੀਤੀ ਸੀ ਕਿਉਂਕਿ ਅੱਜ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ੀਸ਼ ਦਿੱਤੇ ਨੇ ਤੇ ਗੁਰੂ ਅਰਜੁਨ ਦੇਵ ਇਕੱਲੇ ਨਹੀਂ ਗਏ। ਸਿੱਖ ਇਤਿਹਾਸ ਕਹਿੰਦਾ ਹੈ ਕਿ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਲ ਪੰਜ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗਏ ਸਨ, ਭਾਈ ਬਿਧੀ ਚੰਦ, ਭਾਈ ਪੁਰਾਣਾ, ਭਾਈ ਪੈੜਾ, ਭਾਈ ਜੇਠਾ ਆਦਿਕ, ਭਾਈ ਲੰਗਾ, ਪੰਜ ਸਿੱਖ ਗਏ ਨੇ। ਤੇ ਗੁਰਮੁਖੋ ਆਪ ਸਭ ਨੂੰ ਪਤਾ ਹੈ ਤਿੰਨ ਤਰੀਕਿਆਂ ਨਾਲ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਉਹ ਯਾਸਾ ਦੇ ਕਾਨੂੰਨ ਅਨੁਸਾਰ ਤੇ ਯਾਸਾ ਦਾ ਕਾਨੂੰਨ ਚੰਗੇਜ਼ ਖਾਨ ਨੇ ਆਪਣੀ ਸਭਾ ਵਿਧਾਨ ਸਭਾ ਪ੍ਰੋਫੈਸਰ ਸਾਹਿਬ ਸਿੰਘ ਕਿੰਨ ਨੇ ਉਹਦੇ ਵਿੱਚ ਬਣਾਇਆ ਸੀ ਕਿ ਕਿਸੇ ਵੀ ਪਵਿੱਤਰ ਅਕੀਦੇ ਵਾਲੇ ਬੰਦੇ ਨੂੰ ਖਤਮ ਕਰਨਾ ਹੋਵੇ ਤੇ ਇਸ ਢੰਗ ਨਾਲ ਖਤਮ ਕਰੋ ਕਿ ਉਹਦੇ ਸਰੀਰ ਦਾ ਇੱਕ ਤੁਪਕਾ ਵੀ ਖੂਨ ਦਾ ਧਰਤੀ ਤੇ ਡਿੱਗੇ। ਕਿਉਂ? ਕਿਉਂਕਿ ਉਹਦੇ ਖੂਨ ਦੇ ਇੱਕ ਇੱਕ ਤੁਪਕੇ ਵਿੱਚੋਂ ਉਹਦੇ ਵਰਗੇ ਹਜ਼ਾਰਾਂ ਮਰਜੀਵੜੇ ਪੈਦਾ ਹੋ ਸਕਦੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਲਾਹੌਰ ਗਏ ਨੇ, ਤੱਤੀ ਤਵੀ ਤੇ ਬਿਠਾਇਆ, ਸਿਰਫ ਸੰਕੇਤ ਵਿੱਚ ਚੱਲਣਾ, ਹਜ਼ੂਰ ਦੇ ਸੀਚ ਵਿੱਚ ਰੇਤਾ ਪਾਇਆ, ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਤੇ ਕਦੀ ਸੋਚੋ ਪੰਜ ਸਿੱਖ ਨਾਲ ਗਏ ਨੇ, ਉਹਨਾਂ ਵਿੱਚੋਂ ਨਾ ਕੋਈ ਸਿੱਖ ਤੱਤੀ ਤਵੀ ਤੇ ਬੈਠਾ, ਨਾ ਕੋਈ ਸਿੱਖ ਉਬਲਦੀ ਦੇਗ ਵਿੱਚ ਬੈਠਾ, ਨਾ ਕਿਸੇ ਸਿੱਖ ਦੇ ਚੀਸ ਵਿੱਚ ਰੇਤਾ ਪਿਆ। ਇਤਿਹਾਸ ਗਵਾਹੀ ਦੇ ਰਿਹਾ ਹੈ ਕਿ ਪੰਜ ਸਿੱਖ ਗਏ ਨੇ, ਸਭ ਕੁਝ ਅੱਖਾਂ ਨਾਲ ਤੱਕ ਕੇ ਵਾਪਸ ਲਾਹੌਰ ਤੋਂ ਅੰਮ੍ਰਿਤਸਰ ਆ ਗਏ ਨੇ। ਕਿਉਂ? ਉਹਨਾਂ ਸਿੱਖਾਂ ਵਿੱਚੋਂ ਤਵੀ ਤੇ ਕਿਉਂ ਨਹੀਂ ਬੈਠਾ, ਉਹਨਾਂ ਵਿੱਚੋਂ ਕਿਉਂ ਨਹੀਂ ਉਬਲਦੀ ਦੇਗ ਵਿੱਚ ਬੈਠਾ ਕੋਈ? ਤੇ ਇਹਦਾ ਉੱਤਰ ਬੜਾ ਸੋਹਣਾ ਮਿਲਦਾ ਹੈ, ਮੇਰੇ ਸੁਜਾਨ ਗੁਰੂ ਨੇ, ਮੇਰੇ ਰਹਿਮਤਾਂ ਦੇ ਦਾਤੇ ਗੁਰੂ ਨੇ ਇੱਕ ਗੱਲ ਕੇ ਸਿੱਖਾਂ, ਲੋਕ ਕਈ ਵਾਰੀ ਆਪਣੀਆਂ ਰਚਨਾਵਾਂ ਵਿੱਚ ਖਿਆਲ ਉੱਚੇ ਉੱਚੇ ਉਡਾਰੀਆਂ ਉੱਚੀਆਂ ਦੀ ਗੱਲ ਕਰਦੇ ਨੇ ਤੇ ਆਪਣਾ ਜੀਵਨ ਬਿਲਕੁਲ ਨਿਖੇਧ ਹੁੰਦਾ ਹੈ। ਕਹਿਣ ਲੱਗੇ ਜੇ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ ਨਾ ਕਿ ਤਨ ਮਨ ਕਾਟ ਕਾਟ ਸਭ ਅਰਪੀ, ਜੇ ਅੰਮ੍ਰਿਤ ਬਾਣੀ ਵਿੱਚ ਕਹਿ ਕੇ ਸਿਰ ਧਰ ਤਲੀ ਗਲੀ ਮੋਰੀ ਆਓ, ਜੇ ਅੰਮ੍ਰਿਤ ਬਾਣੀ ਵਿੱਚ ਕਹਿ ਕੇ ਪਹਿਲਾਂ ਮਰਨ ਕਬੂਲ, ਤੇ ਮੈਂ ਇੱਕ ਗੱਲ ਤੈਨੂੰ ਦੱਸਣੀ ਚਾਹੁੰਦਾ, ਅੱਜ ਮੈਂ ਤੱਤੀ ਤਵੀ ਤੇ ਬੈਠਾਂਗਾ, ਅੱਜ ਮੈਂ ਉਬਲਦੀ ਦੇਗ ਵਿੱਚ ਬੈਠਾਂਗਾ, ਸ਼ੀਸ਼ ਵਿੱਚ ਰੇਤਾ ਪਏਗਾ ਤੇ ਸਿੱਖਾਂ ਤੂੰ ਧਿਆਨ ਨਾਲ ਤੱਕੀ, ਮੈਂ ਤੈਨੂੰ ਸ਼ਹਾਦਤ ਦਾ ਪਹਿਲਾ ਸਬਕ ਦ੍ਰਿੜ ਕਰਾਉਣ ਲੱਗਾਂ, ਮੈਂ ਅੱਗੇ ਤੇਰੇ ਬੋਲਾਂਗਾ, ਕਿਉਂਕਿ ਸਿਆਣਾ ਉਸਤਾਦ ਹੀ ਹੋਵੇ ਕਿ ਬੱਚੇ ਨੂੰ ਬੁਲਾਉਣ ਤੋਂ ਪਹਿਲਾਂ ਆਪ ਬੋਲਦਾ ਹੈ। ਕਹਿਣ ਲੱਗੇ ਮੈਂ ਤੱਤੀ ਤਵੀ ਤੇ ਬਾਂਗਾ, ਸ਼ੀਸ਼ ਵਿੱਚ ਰੇਤਾ ਪਏਗਾ, ਉਬਲਦੀ ਦੇਗ ਚ ਪਾਂਗਾ, ਅੱਜ ਤੂੰ ਮੈਨੂੰ ਦੇਖ ਤੇ ਸਮਾਂ ਆਵੇਗਾ ਦਿੱਲੀ ਦੀ ਧਰਤੀ ਤੇ ਤੂੰ ਉਬਾਲੇ ਖਾਏਗਾ, ਤੂੰ ਆਰਿਆਂ ਨੂੰ ਚੀਰਾ ਜਾਏਗਾ, ਤੈਨੂੰ ਰੂਚ ਬਣ ਕੇ ਸਾੜਨਗੇ, ਮੈਂ ਅੱਜ ਪੰਜਵੇਂ ਜਾਮੇ ਦਾ ਸਬਕ ਪੜਾਣਾ ਤੇ ਨੌਵੇਂ ਜਾਮੇ ਵਿੱਚ ਮੈਂ ਪੜਾਏ ਹੋਏ ਸਬਕ ਨੂੰ ਤੇਰੇ ਤੋਂ ਸੁਣਨਾ। ਕਦੀ ਦੇਖਦੇ ਰੱਖੋ ਕੀ ਕਾਰਨ ਕਿ ਪੰਜ ਗਏ, ਪੰਜੇ ਵਾਪਸ ਆਏ, ਇਹਦਾ ਮਤਲਬ ਕਿ ਪਹਿਲਾਂ ਗੁਰੂ ਸ਼ਹੀਦ ਹੁੰਦਾ ਹੈ ਤੇ ਸਿੱਖ ਦੇਖਦੇ ਪਏ ਨੇ, ਨੌਵੇਂ ਜਾਮੇ ਵਿੱਚ ਸਿੱਖ ਸ਼ਹੀਦ ਹੁੰਦੇ ਪਏ ਨੇ ਤੇ ਗੁਰੂ ਪਿੰਜਰੇ ਵੀ ਦੇਖਦਾ ਪਿਆ। ਕੈਸੇ ਕਮਾਲ ਦਾ ਸਬਕ ਦ੍ਰਿੜ ਕਰਾਇਆ। ਧੰਨ ਗੁਰੂ ਅਰਜੁਨ ਦੇਵ, ਧਰਮ ਖੇਤ, ਦੇਖੋ ਕੁਰਬਾਨੀ ਕੀਤੀ ਗੁਰਬਾਣੀ ਨੂੰ ਬਚਾਉਣ ਲਈ। ਮੈਂ ਕਈ ਵਾਰੀ ਕਹਿੰਦਾ ਜਿਤਨਾ ਵੀ ਗੁਰੂ ਅਰਜੁਨ ਦੇਵ ਦਾ ਸ਼ੁਕਰ ਕਰੋ ਘਾਟੇ, ਜੇ ਮੇਰੇ ਦਾਤਿਆ ਤੂੰ ਸ਼ੀਸ ਨਾ ਦਿੰਦਾ, ਤੱਤੀ ਤਵੀ ਤੇ ਨਾ ਬਹਿੰਦਾ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਸਾਡੇ ਕੋਲ ਨਾ ਹੁੰਦੀ। ਸਭ ਤੋਂ ਵੱਡੀ ਗੱਲ ਕਿ ਸਿੱਖਾਂ ਤੈਨੂੰ ਸਿਧਾਂਤ ਦਿੱਤਾ ਹੈ। ਦੇਖੋ ਕਈ ਵਾਰੀ ਅਸੀਂ ਜ਼ਰੂਰ ਕਹਿੰਦੇ ਹਾਂ ਪੰਥ ਦਾ ਕੀ ਬਣੇਗਾ, ਤੇ ਮੇਰਾ ਮਨ ਇੱਕੋ ਗੱਲ ਕਹਿੰਦਾ ਜੇ ਗੁਰੂ ਗ੍ਰੰਥ ਕਾਇਮ ਹੈ ਤੇ ਚੇਤੇ ਰੱਖੀ ਪੰਥ ਕਦੀ ਵੀ ਥਿੜਕਣਾ ਨਹੀਂ। ਸਮਾਂ ਆਉਂਦਾ, ਕਈ ਵਾਰੀ ਰੁਕਾਵਟ ਵੀ ਆਉਂਦੀ ਹੈ। ਧੰਨ ਗੁਰੂ ਅਰਜੁਨ ਦੇਵ ਸ਼ਹੀਦ ਹੋਣ ਲੱਗੇ ਨੇ। ਇੱਕ ਕਵੀ ਨੇ ਬੜੇ ਸੋਹਣੇ ਬਚਨ ਕਹੇ ਹਜ਼ੂਰ ਦੀ ਸ਼ਹਾਦਤ ਵੇਲੇ, ਉੱਥੇ ਹਜ਼ੂਰ ਨੇ ਕਿਹਾ ਸੱਜਣੋ ਕਿ ਅੱਜ ਸ਼ੁਰੂਆਤ ਹੋਈ ਹੈ ਤੇ ਚੇਤੇ ਰੱਖੋ ਚੰਗੇ ਹੱਥਾਂ ਨਾਲ ਨੀਂਹ ਰੱਖੀ ਹੋਵੇ। ਤੇ ਸਿਆਣੇ ਕਹਿੰਦੇ ਨੇ ਇਮਾਰਤ ਚੰਗੀ ਚੰਗੀ ਉਸਰੇਗੀ, ਲੰਮਾ ਸਮਾਂ ਰਹੇਗੀ, ਚੰਗੇ ਹੱਥਾਂ ਨਾਲ ਬੀਜ ਪਾਇਆ ਹੋਵੇ ਤੇ ਫਸਲ ਲੋਕ ਕਹਿੰਦੇ ਨੇ ਚੰਗੀ ਨਿਕਲਦੀ ਏ। ਤੇ ਸ਼ਹਾਦਤਾਂ ਦੀ ਪਹਿਲੀ ਇੱਟ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਨੇ ਰੱਖੀ ਤੇ ਨਾਲ ਇੱਕ ਸ਼ਬਦ ਕਿਹਾ, ਉਹ ਸ਼ਬਦ ਕਦੀ ਭੁੱਲਿਓ ਨਾ, ਭਾਵੇਂ ਉਹ ਕਾਵ ਰਚਨਾ ਵਿੱਚ ਕਵੀ ਨੇ ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ, ਜਿਹੜਾ ਬੂਟਾ ਮੈਂ ਲਾ ਚੱਲਿਆ ਇਹਨੇ ਸੁੱਕਣਾ ਨਹੀਂ, ਇਹਨੇ ਸੜਨਾ ਨਹੀਂ, थोड़े दिनों विच ही फुल इस दे खिलर जान के इउं संसार अंदर ओ कोई चांदनी चौक नू भाग लासी चढ़ के देश दे दर्द प्यार अंदर मैं उठू चमकौर दी जू सारी टुटे जदों तो रुत बहार अंदर अद खिड़े ही तोड़ के ताड़िया तो चिण देवेगा कोई दीवार अंदर पर सिखो बनी रहेगी सदा बहार इस ते लागे खिजाने इस दे टुकना नहीं लगी और ते इन्हें सुकना नहीं क्योंकि खून शहीदां दा मुकना नहीं। तन गुरु अर्जुन देव ने एक शहादत का बूटा लाया कह लगी हुण सिंज के पार लिया जे। गुरु अर्जुन देव की शहादत हुई ते कदी देखो धर्म तो डोले मैं आना चाहना सिखा तक ते गुरु अर्जुन साहब संबंधी भाई गुरदास ने एक शब्द कहा जदों असीं पढ़ने आ कि रहिंदे गुर दरियाओ विच मीन कुलीन खेत निरबाणी दर्शन देख पतंग जो ज्योति अंदर ज्योत समाणी शब्द सुरत लिव मिर्ग ज्यों भीड़ पई चित अवर न आनी चरण कमल चित भवर विच सुख संपत विच रहण विहाणी अखीर ते उन्हां तोके कहन लगे गुरमुख सुख फल पिरम रस सहज समाज साध संग जानी तन गुरु अर्जुन देव अंतले सवास तक अंदर दे पिरम रस नूं ते सबादी नूं टुटन नहीं दिता। सच जाणो रब दी समाधि विच लग्या नाम भी जुड़िया चित भी जुड़िया जे किते तन दा ठीकरा भज्जे असली शहादत बनदी। कहन लगे गुर अर्जुन बिटो कुरबाणी तन गुरु अर्जुन देव जी दी शहादत होई है उस तो अगे असीं तकने आ मेरे सच्ची सरकार गुरु तेग बहादुर जी का समा आया ते धर्म खेत शीश दिता है। हुण इत्थे इक सवाल उठदा है कई बारी साडे सज्जन कहिंदे ने भी आपां वी कहिंदे आ तिलक जंजू ते सिख बिलकुल नहीं फेथ इहनूं बाणी ते शब्द नाल ही जुड़दा पर तिलक जंजू दी खातर गए ने ते गुरु कलगीधर जी ने बचित्र नाटक विच शब्द नूं खास करके लिखिया है ते नाल इक गल चेते रखियो असीं केवल ना इह कहीए हिंदू दी खातर गुरु धर्म की खातर तुरदा है धर्म की आजादी होनी अत जरूरी है। जे नहीं मैं तिलक लांदा जे नहीं मैं जनेऊ पांदा नहीं मैं मसीत भी जांदा नहीं मैं जोगियां दे कर्म करदा पर मैनू ए नहीं कि मैं धक्के नाल लोकां दा कतल करके अपनी गल नूं मनावां ते इक गल चेते रखो जिद्दन अमृत छकाया जांदा है पंज प्यारे कहिंदे ए ने कि अरदास तां करांगे जे लालच नाल मजबूरी नाल किसी ने धक्के नाल तेनू भेजिया ते दरवाजे खुले ने क्योंकि अमृत मजबूरी वालियां नू ते लालचियां नू ही छकाया जांदा हुंदा। ए प्रेम दी खेड है। साहिब ने उत्थे एक शब्द कहा कहन लगे तिलक नन्यू राखा प्रभ तांका कीनो बडो कलू मैं साका साधन खेत इति जिन करी शीश दिया पर शी ना उचरी। अगे कहिंदे धर्म खेत साका जिन किया जिन्ना सिंगा सिंगणिया ने धर्म खेत शीश दिते धर्म की खातर इत्थे पट चाण की एक गल सारे कहिंदे ने प्रिंसीपल सतबीर सिंह उरां लिखिया है डॉक्टर तारण सिंह उरां लिखिया है डॉक्टर हरजिंदर सिंह दलगीर उरां लिखिया है वह सारी इस गल नूं कोट करदे ने जदों असीं पढ़ने आ कि शहीद तन दा ठीकरा पा जांदा है पर अपने अकीदे तो कदी डोलदा नहीं धर्म तो हारदा नहीं। सैनापत तन गुरु कलगीधर जी का दरबारी कवि ध्यान दिया जे उन्हें इस वार्ता नूं बड़े प्यारे ढंग नाल बयान कीता है। कह लगे दुखी विपर चल आए पूरी आनंद के दुखी जेड़े पंडित सन आनंदपुर आए कह लगे बाह असाडी पकड़िए श्री हर गोबिंद के नंद के गुरु हरगोबिंद साहब के पुत्र साडी बाह पकड़ लै ते उत्थे पट चांद की सारे गवाही देंदे ने। देखो विद्वाना दे आपो अपने विचार ने पर सारे कहिंदे ने जदों ना कहा भी बाह असाडी पकड़िए ते गुरु दे शब्द उस पट की जबानी सन के चित चरण कमल का आसरा चित चरण कमल संग जोड़ी है मन लोचै बुरियाइयां गुर शब्दी ए मन होड़ी है पर कहन लगे बाह जिन्हां दी पकड़ी है सिर दीजै बाह ना छोड़ी है तेग बहादुर बोलिया धर पई है धर्म ना छोड़ी है तन भावे बिणस जाए पर अपने अकीदे तो कदी खटे ना धर पई है धर्म ना छोड़ी है। उत्थे जिहड़ा उन्हां शब्द वरते है केवल ए नहीं कहा कि हिंदू धर्म नूं बचाया सेनापत दे शब्द ने कहन लगे कि तन गुरु तेग बहादुर जी धर्म की चादर बन गए ने ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪਏ ਧਾਪੀ ਚਾਦਰ ਸਾਰੀ ਦੁਨੀਆਂ ਤੇ ਤਨ ਨੂੰ ਚਾਦਰ ਬਣਾ ਕੇ ਇਹਨਾਂ ਨੂੰ ਟੱਕ ਦਿੱਤਾ। ਸਾਹਿਬ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਸ਼ਹਾਦਤ ਦਾ ਜਾਮ ਪੀਂਦੇ ਨੇ, ਪਰ ਉਹਨਾਂ ਤੋਂ ਪਹਿਲਾਂ ਆਪਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਗਿਣਤੀ ਕਰਨੀ ਹੈ। ਗੁਰੂ ਜੀ ਪਿੰਜਰੇ ਵਿੱਚ ਖਲੋਤੇ ਨੇ ਤੇ ਤਿੰਨ ਸਿੱਖ ਸ਼ਹਾਦਤ ਦਾ ਜਾਮ ਪੈ ਪੀਂਦੇ ਨੇ। ਉਹ ਇੱਕ ਖਿੰਨ ਵੀ ਡੋਲੇ ਨਹੀਂ, ਘਬਰਾਏ ਨਹੀਂ, ਕੋਈ ਚਿੰਤਾ ਤੇ ਕੋਈ ਝੋਰਾ ਨਹੀਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ, ਪਰ ਚੇਤੇ ਰੱਖੋ ਇਸ ਸ਼ਹੀਦ ਦਾ ਇੱਕ ਨਾਰਾ ਸੀ ਤੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸ਼ਹੀਦ ਤੁਰਦਾ ਇਹਦੇ ਦੋ ਗੁਣ ਨੇ। ਰੱਬ ਦੇ ਦੋ ਗੁਣਾਂ ਵਿੱਚੋਂ ਦੋ ਗੁਣ ਇਹਦੇ ਵਿੱਚ ਖਾਸ ਕਰਕੇ ਮਿਲਣਗੇ। ਰੱਬ ਇੱਕ ਤਾਂ ਨਿਰਭਉ ਹੋਵੇ, ਉਹਨੂੰ ਕਿਸੇ ਦਾ ਡਰ ਨਹੀਂ, ਕਦੀ ਰੱਬ ਨੇ ਕਿਸੇ ਦਾ ਡਰ ਮਨਾਇਆ ਹੀ ਨਹੀਂ, ਤੇ ਦੂਜੀ ਗੱਲ ਜੇ ਉਹ ਨਿਡਰ ਹੈ ਤੇ ਜਣੇ ਖਾਣੇ ਨਾਲ ਵੈਰ ਵੀ ਨਹੀਂ ਕਮਾਉਂਦਾ। ਗੁਰੂ ਤੇਗ ਬਹਾਦਰ ਜੀ ਗਿਆਨੀ ਦੀ ਅਵਸਥਾ ਨੂੰ ਬਿਆਨ ਕਰਦਿਆਂ ਸ਼ਹੀਦ ਕਹਿ ਲਓ, ਧਰਮ ਦੀ ਖਾਤਰ ਫਿਦਾ ਹੋਣ ਵਾਲਾ ਕਹਿ ਦਿਓ, ਉਹਦੀ ਅਵਸਥਾ ਨੂੰ ਇੱਕ ਸ਼ਬਦ ਕਿਹਾ ਨੇ, ਕਹਿਣ ਲੱਗੇ ਕਿ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਿਸੇ ਨੂੰ ਭੈ ਦੇ ਨਾ, ਇੰਨਾ ਨਿਰਵੈਰ ਹੋਵੇ ਕਿ ਕਿਸੇ ਨਾਲ ਵੈਰ ਨਾ ਕਮਾਏ। ਨੈ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ, ਤਾਂ ਇਹ ਬਖਾਨ ਨੂੰ ਗਿਆਨਵਾਨ ਕਹੀਂ ਜਿਹੜਾ ਨਿਰਭਉ ਤੇ ਨਿਰਵੈਰ ਹੋ ਜਾਂਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਹੋਈ ਹੈ। ਹੁਣ ਇਸ ਤੋਂ ਅੱਗੇ ਜਿਹੜਾ ਦੌਰ ਚੱਲਦਾ ਖਾਸ ਕਰਕੇ ਇਤਿਹਾਸ ਵਿੱਚੋਂ ਦੋ ਤਿੰਨ ਉਦਾਹਰਨਾਂ ਦੇਣੀਆਂ ਨੇ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ। ਪਹਿਲੀ ਗੱਲ, ਸਿੱਖ ਕੌਣ ਹੈ? ਆਪਾਂ ਪੜ੍ਹਦੇ ਹਾਂ ਕਿ ਗੁਰਬਾਣੀ ਵਿੱਚ ਸਿੱਖ ਦੀ ਪਰਿਭਾਸ਼ਾ ਗੁਰੂ ਰਾਮਦਾਸ ਜੀ ਨੇ ਕਹੀ, ਅਸੀਂ ਪਿਛਲੇ ਦਿਨ ਇਹਨੂੰ ਵਾਚਿਆ। ਭਾਈ ਗੁਰਦਾਸ ਨੇ ਸਿੱਖ ਦੀ ਪਰਿਭਾਸ਼ਾ ਦੱਸੀ, ਅਸੀਂ ਵਾਚਿਆ। ਤੇ ਜਦੋਂ ਅਸੀਂ ਮਰਿਆਦਾ ਨੂੰ ਪੜ੍ਹਦੇ ਹਾਂ ਸਿੱਖ ਕੌਣ ਹੈ, ਤੇ ਉਹਦੇ ਵਿੱਚ ਪਹਿਲਾ ਸਵਾਲ ਹੀ ਇਹ ਕਿ ਸਿੱਖ ਦੀ ਤਾਰੀਫ਼ ਕੀ ਹੈ, ਸਿੱਖ ਕੌਣ ਹੁੰਦਾ ਹੈ? ਆਉਣਾ ਸਿੰਘ ਤੇ ਸਿੰਘਣੀਆਂ ਵਾਲੇ, ਉਹ ਕਹਿੰਦੇ ਨੇ ਜੋ ਇਸਤਰੀ ਜਾਂ ਪੁਰਸ਼, ਧਿਆਨ ਦਿਆ ਜੇ ਇਕੱਲਾ ਪੁਰਸ਼ ਨਹੀਂ ਕਿਹਾ, ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਨੂੰ ਮੰਨਦਾ ਹੋਵੇ, ਦਸਾਂ ਪਾਤਸ਼ਾਹੀਆਂ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਮੰਨਦਾ ਹੋਵੇ, ਖੰਡੇ ਬਾਟੇ ਦੇ ਅੰਮ੍ਰਿਤ ਦੇ ਨਿਸ਼ਚਾ ਰੱਖਦਾ ਹੋਵੇ, ਹੋਰ ਕਿਸੇ ਨੂੰ ਮੰਨੇ ਨਾ, ਉਹਨਾਂ ਸੰਖੇਪ ਵਿੱਚ ਕਿਹਾ ਇਹ ਸਿੱਖ ਹੈ। ਨਿਸ਼ਚੇ ਦੀ ਗੱਲ ਕਹੀ, ਜਿਹਦੇ ਕੋਲ ਅੰਮ੍ਰਿਤ ਦਾ ਨਿਸ਼ਚਾ ਹੋਵੇ ਤੇ ਅਸੀਂ ਜਿਹੜੇ ਵੱਡੇ ਦਾਅਵੇ ਕਰਨੇ ਫਿਰਨੇ ਆ, ਅਸੀਂ ਸਭ ਤੋਂ ਵੱਡੇ ਸਿੱਖ ਹਾਂ, ਤੇ ਜਿੰਨੀ ਖਿੱਲੀ ਅੰਮ੍ਰਿਤ ਦੀ ਸਾਡੇ ਲੋਕ ਉਡਾਉਂਦੇ ਪਏ ਨੇ, ਸ਼ੇਦ ਇੰਨੀ ਕੋਈ ਉਡਾਉਂਦਾ ਹੋਵੇ। ਥਾਂ ਥਾਂ ਮਜ਼ਾਕ ਬਣਾਉਂਦੇ ਹਾਂ ਅੰਮ੍ਰਿਤਧਾਰੀਆਂ ਦੇ, ਕੀਰਤਨੀਆਂ ਦੇ, ਬਾਣੀ ਪੜ੍ਹਨ ਵਾਲਿਆਂ ਦੇ, ਕੇਸ ਰੱਖਣ ਵਾਲਿਆਂ ਦੇ, ਕਕਾਰ ਧਾਰਨ ਕਰਨ ਵਾਲਿਆਂ ਦੇ। ਕਦੀ ਦੇਖੋ ਸਿੱਖ ਸ਼ਬਦ ਦਿੱਤਾ, ਫਿਰ ਨਾਲ ਰਹਿਣੀ ਦਿੱਤੀ। ਦੋ ਤਰ੍ਹਾਂ ਦੀ ਰਹਿਣੀ ਸਿੱਖ ਦੀ, ਇੱਕ ਹੈ ਪੰਥਕ ਤੇ ਦੂਸਰੀ ਹੈ ਸ਼ਖਸੀ। ਪੰਥਕ ਰਹਿਣੀ ਵਿੱਚ ਸੰਗਤ ਵਿੱਚ ਆਉਣਾ ਹੈ, ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ, ਜੋ ਪੰਥ ਦੇ ਗੁਰਮਤੇ ਨੇ ਮੰਨਣਾ ਹੈ। ਤੇ ਗੁਰਮੁਖੋ ਸ਼ਖਸੀ ਰਹਿਣੀ ਵਿੱਚ ਇਵੇਂ ਤੂੰ ਇਕੱਲਿਆਂ ਬੈਠ ਕੇ ਜਿਤਨੀ ਮਰਜ਼ੀ ਬਾਣੀ ਪੜ੍ਹ, ਪਰ ਜਿਹੜੀ ਮਰਿਆਦਾ ਅਨੁਸਾਰ ਤੈਨੂੰ ਦੱਸੀ ਗਈ ਹੈ, ਪੰਜਾਂ ਨੇ ਦੱਸੀ, ਉਹਨੂੰ ਆਪਣੇ ਨੇਮ ਵਿੱਚ ਨਿਭਾਈ, ਉਹ ਪੰਥਕ ਹੈ। ਇਹ ਸਿੱਖ ਦੀ ਪਰਿਭਾਸ਼ਾ ਦਿੱਤੀ। ਫਿਰ ਦਾਤੇ ਨੇ ਦੋ ਸ਼ਬਦ ਦਿੱਤੇ, ਇੱਕ ਸਿੰਘ ਤੇ ਦੂਜਾ ਕੌਰ। ਦੇਖੋ ਅੱਜ ਅਸੀਂ ਸਿੰਘ ਸ਼ਬਦ ਲਾਣ ਤੋਂ ਕੰਨੀ ਕਤਰਾਉਂਦੇ ਹਾਂ, ਅਸੀਂ ਫਖਰ ਮਹਿਸੂਸ ਕਰਨੇ ਹਾਂ ਪਿੱਛੋਂ ਸਿੰਘ ਹਟਾ ਕੇ ਆਪਣੀ ਗੋਤ ਲਾਣ ਦੇ ਲਈ ਹੈ। ਵੈਸੇ ਬੜਾ ਹੋ ਸਕਦਾ ਕਈਆਂ ਨੂੰ ਇਹ ਗੱਲ ਨਾ ਪਾਏ, ਪਰ ਗੱਲ ਕਹਿਣ ਵਿੱਚ ਕੋਈ ਖਰਜ ਨਹੀਂ। ਗੁਰੂ ਜੀ ਨੇ ਸ਼ਬਦ ਦਿੱਤੇ ਸਿੰਘ, ਸਰਦਾਰ ਪਹਿਲਾਂ ਲਾਇਆ, ਤੇ ਸਿੰਘ ਦਾ ਅਖਰੀ ਅਰਥ ਸੀ ਸ਼ੇਰ, ਤੇ ਸ਼ੇਰ ਜਦੋਂ ਜੰਗਲ ਵਿੱਚ ਦਹਾੜਦਾ ਹੈ ਤੇ ਗੁਰਮੁਖ ਉਹਦੇ ਨੇੜੇ ਕੋਈ ਢੁੱਕਦਾ ਨਹੀਂ। ਜੇ ਮੈਂ ਹੈਰਾਨ ਹੋਇਆ ਕਿ ਭਾਈ ਗੁਰਦਾਸ ਨੇ ਸਭ ਤੋਂ ਪਹਿਲਾਂ ਸਿੰਘ ਸ਼ਬਦ ਬਾਬੇ ਨਾਨਕ ਲਈ ਵਰਤਿਆ, ਬੁੱਕਿਆ ਸਿੰਘ ਉਜਾੜ ਵਿੱਚ। ਕਹਿੰਦੇ ਨੇ ਜਿਵੇਂ ਜੰਗਲ ਵਿੱਚ ਸ਼ੇਰ ਭਵਕ ਮਾਰਦਾ ਹੈ, ਉਹ ਬਾਬੇ ਨਾਨਕ ਦੀ ਭਵਕ ਸਾਹਮਣੇ ਨਾ ਕੋਈ ਜੋਗੀ ਖਲੋਤਾ, ਨਾ ਤਪਾ ਖਲੋਤਾ, ਨਾ ਕਾਜੀ ਖਲੋਤਾ, ਇੱਥੋਂ ਤੱਕ ਕਿ ਰਜਵਾੜੇ ਵੀ ਅੱਖਾਂ ਬਚਾ ਕੇ ਨਿਕਲ ਗਏ। ਉਹ ਕਹਿੰਦੇ ਨੇ ਬੁੱਕਿਆ ਸਿੰਘ ਉਜਾੜ ਵਿੱਚ। ਤੇ ਇੱਕ ਜਬਦ ਤੁਸੀਂ ਪੜ੍ਹਦੇ ਹੋ, ਸ਼ਾਇਦ ਇੱਥੇ ਅਰਜ਼ ਕੀਤੀ ਹੋਵੇ, ਜਦੋਂ ਅਸੀਂ ਪੜ੍ਹਦੇ ਹਾਂ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾਂ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾਂ, ਉਹਦੇ ਵਿੱਚ ਇੱਕ ਸ਼ਬਦ ਹੁੰਦਾ, ਕਹਿਣ ਲੱਗੇ ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ। ਇਹਦਾ ਪਾਠ ਇਹ ਹੀ ਹੈ ਭਾਵੇਂ ਅਸੀਂ ਕਰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਇਹਦਾ ਪਾਤ ਹੈ ਸਿੰਘ ਬੁੱਕਾ ਹੈ। ਜਦੋਂ ਸ਼ੇਰ ਬੁੱਕਦਾ ਦਹਾੜਦਾ, ਸ਼ੇਰ ਕੂਕਾ ਨਹੀਂ ਜੇ ਮਾਰਦਾ, ਕੂਕ ਗਿੱਦੜ ਮਾਰਦਾ, ਇਸੇ ਕਰਕੇ ਜਕਾਰਾ ਉੱਚਾ ਛੱਡਿਆ ਜਾਂਦਾ। ਸਿੰਘ ਬੁੱਕਾ ਹੈ, ਮਿਰਗਾਵਲੀ ਭੰਨੀ ਜਾਏ, ਭੰਨੀ ਜਾਏ ਦਰ ਤੇ ਭੱਜੀ ਜਾਂਦੀ ਏ ਨਾ ਧੀਰ ਧਰੋਵਾ, ਮਿਰਗਾਵਲੀ ਦਰ ਤੇ ਮਿਰਗਾਂ ਦੀ ਡਾਰ। ਕਹਿੰਦੇ ਨੇ ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਗੱਲ ਕਹੀ ਤੇ ਜਿਹੜੇ ਪਖੰਡੀ ਨੇ ਇੰਜ ਭੱਜੇ ਕੰਨੀ ਕਤਰਾ ਕੇ ਜਿਵੇਂ ਜੰਗਲ ਵਿੱਚ ਸ਼ੇਰ ਦਹਾੜੇ ਤੇ ਮਿਰਗਾਂ ਭੱਜਦੀਆਂ ਹੁੰਦੀਆਂ। ਸਾਹਿਬ ਨੇ ਸ਼ਬਦ ਸਿੰਘ ਚੁਣਿਆ। ਗੁਰੂ ਕਲਗੀਧਰ ਜੀ ਨੇ ਗੋਬਿੰਦ ਰਾਏ ਤੋਂ ਬਾਅਦ ਆਪਣੇ ਨਾਲ ਸ਼ਬਦ ਸਿੰਘ ਲਾਇਆ ਤੇ ਗੁਰਮੁਖ ਭਾਈ ਗੁਰਦਾਸ ਦੂਜੇ ਨੇ ਗਵਾਹੀ ਵੀ ਦਿੱਤੀ। ਜਦੋਂ ਅੰਮ੍ਰਿਤ ਦੀ ਦਾਤ ਤਿਆਰ ਕੀਤੀ, ਆਪ ਨੂੰ ਪਤਾ ਹੈ ਮੈਂ ਕਹਾਂਗਾ ਸ਼ਬਦ ਮਾੜੇ ਨਹੀਂ, ਸ਼ਬਦ ਉਦੋਂ ਛੱਕੀ ਹੋ ਜਾਂਦੇ ਨੇ ਜਦੋਂ ਇਹਨਾਂ ਸ਼ਬਦਾਂ ਦੇ ਥੱਲੇ ਲੋਕ ਕੁਕਰਮ ਕਰਦੇ। ਗ੍ਰੰਥੀ ਸਾਹਿਬ, ਭਾਈ ਸਾਹਿਬ, ਸ਼ਬਦ ਮਾੜਾ ਨਹੀਂ ਸੀ, ਮਾੜਾ ਹੋ ਗਿਆ ਜਦੋਂ ਕੁਕਰਮੀ ਬਣ ਜਾਂਦਾ। ਮਸੰਦ ਸ਼ਬਦ ਬਿਲਕੁਲ ਮਾੜਾ ਨਹੀਂ, ਮਸਨਤ ਤੇ ਬੈਠਣ ਵਾਲਾ ਸ਼ਬਦ ਮਾੜਾ ਹੋ ਗਿਆ ਜਦੋਂ ਇਹ ਮਸੰਦ ਦੀ ਦੁਰਵਰਤੋਂ ਕਰਕੇ ਨਸ਼ੇ ਵਿੱਚ ਪੈ ਕੇ ਵਿਵਿਚਾਰੀ ਹੋ ਗਏ ਤੇ ਗੁਰੂ ਕਲਗੀਧਰ ਤੋਂ ਰਿਹਾ ਨਾ ਗਿਆ। ਕਹਿਣ ਲੱਗੇ ਮਸੰਦਾਂ ਦੀ ਸੰਗਤ ਨਹੀਂ ਬਣਨਾ, ਅੱਜ ਤੋਂ ਬਾਅਦ ਗੁਰ ਸੰਗਤ ਕੀਨੀ ਖਾਲਸਾ। ਗੁਰੂ ਨੇ ਸੰਗਤ ਨੂੰ ਖਾਲਸਾ ਬਣਾਇਆ ਤੇ ਖਾਲਸੇ ਦਾ ਮਤਲਬ ਸੀ ਸਿੱਧਾ ਗੁਰੂ ਨਾਲ ਰੱਬ ਨਾਲ ਤੇਰਾ ਸੰਬੰਧ ਹੋਵੇ। ਪ੍ਰੇਮ ਸਮਾਰਕ ਗ੍ਰੰਥ ਪੜ੍ਹਿਓ, ਇਹ ਗੱਲ ਵੱਖਰੀ ਕਿ ਹਰ ਗ੍ਰੰਥ ਨੂੰ ਪੜ੍ਹਦੇ ਹਾਂ ਭਾਵੇਂ ਅਸੀਂ ਇੱਕ ਗੱਲ ਲੈ ਕੇ ਭੰਡਣਾ ਸ਼ੁਰੂ ਕਰ ਦਿੰਦੇ ਹਾਂ। ਕੋਈ ਇਤਿਹਾਸ ਦਾ ਗ੍ਰੰਥ ਨਹੀਂ, ਖਿਮਾ ਕਰਿਓ ਦਾਵਾ ਨਹੀਂ ਕਰ ਰਿਹਾ, ਜਿਹਨੂੰ ਅਸੀਂ ਦਾਅਵੇ ਨਾਲ ਕਹਿ ਦਿਆਂਗੇ ਇੱਕ ਇੱਕ ਲਿਖੀ ਤੁੱਕ ਜਿਹੜੀ ਗੁਰਮਤ ਅਨੁਸਾਰ ਹਰ ਥਾਂ ਤੇ ਮਿਲਾਵਟ ਮਿਲੇਗੀ। ਪਰ ਇਹ ਸਿੱਖ ਨੇ ਦੇਖਣਾ ਮੇਰੇ ਪੜ੍ਹਨ ਦੀ ਬਿਰਤੀ ਕਿਹੋ ਜਿਹੀ ਚਾਹੀਦੀ, ਪੜ੍ਹਨਾ ਕਿਹੜੇ ਢੰਗ ਨਾਲ। ਉੱਥੇ ਮਸੰਦ ਆਪਣੀਆਂ ਸੰਗਤਾਂ ਕਾਇਮ ਕਰ ਰਹੇ ਸਨ ਤੇ ਗੁਰੂ ਨੇ ਕਿਹਾ ਨਹੀਂ, ਇਹ ਸੰਗਤ ਗੁਰੂ ਕੀ ਬਣੇ, ਮਸੰਦ ਦੀ ਸੰਗਤ ਨਾ ਬਣੇ, ਇਹ ਗੁਰੂ ਕਾ ਖਾਲਸਾ ਬਣੇ। ਤੇ ਜਦੋਂ ਗੁਰੂ ਕੀ ਸੰਗਤ ਬਣਾਈ ਤੇ ਮਨਮੁੱਖਾਂ ਨੂੰ ਦੁੱਖ ਲੱਗਾ, ਕਹਿਣ ਲੱਗੇ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਖੇ ਲਾ। ਕਹਿਣ ਲੱਗੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉੱਥੇ ਉਹਨਾਂ ਗੋਬਿੰਦ ਸਿੰਘ ਸ਼ਬਦ ਵਰਤੇ ਹੈ। ਦੇਖੋ ਸਿੰਘ ਦਾ ਅਰਥ ਸ਼ੇਰ ਤੇ ਨਾਲ ਅਸੀਂ ਸ਼ਬਦ ਸਿੰਘਣੀ ਵਰਤਨੇ, ਕਿਉਂਕਿ ਭਾਵਾਂ ਹਜ਼ੂਰ ਨੇ ਕਿਰਪਾ ਕਰਕੇ ਬੱਚੀ ਲਈ ਸ਼ਬਦ ਕੌਰ ਦਿੱਤਾ ਤੇ ਕੌਰ ਦਾ ਅਖਰੀ ਅਰਥ ਕਰਦੇ ਨੇ ਕੁੰਵਰ, ਕੁੰਵਰ ਦਾ ਅਰਥ ਇਹ ਵੀ ਕਰਦੇ ਨੇ ਛੋਟਾ ਪੁੱਤਰ। ਕਈ ਵਾਰੀ ਕਹਿੰਦੇ ਵੀ ਸਿੱਖ ਸ਼ਬਦ ਕਿੱਥੋਂ ਆਇਆ? ਗੁਰਮੁਖੋ, ਸਿੱਖ ਸ਼ਬਦ ਇੱਕ ਸ਼ਬਦ ਸ਼ਿਸ਼ ਜਾਂ ਜਿਹਨੂੰ ਸ਼ਿਸ਼ਿਆ ਕਹਿੰਦੇ ਆ, ਸਿੱਖਿਆ ਲੈਣ ਵਾਲਾ। ਸਿੱਖ ਸ਼ਬਦ ਕੇਵਲ ਗੁਰਮਤ ਦਾ ਘੜਿਆ ਹੋਇਆ ਸ਼ਬਦ ਹੈ, ਕਿਸੇ ਹੋਰ ਥਾਂ ਤੋਂ ਨਹੀਂ। ਤੇ ਸਿੱਖ ਦਾ ਮਤਲਬ ਇਹ ਮੈਂ ਕਹਿੰਦਾ ਉਹ ਸਿੱਖ ਸ਼ਬਦ ਜਦੋਂ ਤੇਰੇ ਨਾਲ ਜੁੜ ਗਿਆ ਤੇ ਤੇਰੇ ਅੰਦਰ ਤਾਂ ਹਉਂ ਹੋਣੀ ਨਹੀਂ ਸੀ ਚਾਹੀਦੀ। ਜਿੱਦਣ ਤੂੰ ਜੰਮਿਆ ਉਦਣ ਵੀ ਸਿੱਖ ਹੈ ਤੇ ਜਦੋਂ ਮਰਨ ਤੱਕ ਤੂੰ ਜਾਣਾ ਉਦਣ ਵੀ ਸਿੱਖ ਹੈ। ਤੇਰਾ ਮਤਲਬ ਹੀ ਇਹ ਸੀ ਕਿ ਜਨਮ ਤੋਂ ਲੈ ਕੇ ਮੌਤ ਤੱਕ ਤੂੰ ਕੁਝ ਸਿੱਖਦੀ ਰਹਿਣਾ ਤੇ ਸਿੱਖਣ ਵਾਲਾ ਕਦੀ ਹੰਕਾਰ ਨਹੀਂ ਕਰਦਾ ਹੁੰਦਾ। ਜਿਹਨੇ ਸਿੱਖਣਾ ਉਹਨੂੰ ਮੈਂ ਕਿੱਥੇ ਦਿੱਤਾ? ਕੌਰ ਸ਼ਬਦ ਇਹਦਾ ਮਤਲਬ ਸੀ ਕਿ ਇਸਤਰੀ ਪਿੱਛੇ ਛੋਟਾ ਪੁੱਤਰ, ਸਿੰਘ ਲਈ ਸ਼ੇਰ, ਕੌਰ ਦਾ ਅਰਥ ਛੋਟਾ ਪੁੱਤਰ। ਤੇ ਇਹ ਹਕੀਕਤ ਹੈ ਦੁਨੀਆਂ ਦੀ, ਕਿਤੇ ਵੀ ਚਲੇ ਜਾਓ ਪੁੱਤਰ ਸਾਰੇ ਇੱਕੋ ਜਿਹੇ ਨੇ। ਜਿੰਨਾ ਪਿਆਰ ਮਾਂ ਛੋਟੇ ਨੂੰ ਕਰਦੀ ਏ ਸ਼ਾਇਦ ਇੰਨਾ ਵੱਡੇ ਨੂੰ ਨਹੀਂ। ਕਹਿਣ ਲੱਗੇ ਲੋਕੋ ਤੁਸੀਂ ਇਸਤਰੀ ਨਾਂ ਨੂੰ ਭੰਡਿਆ, ਮੈਂ ਕੌਰ ਕਹਿ ਕੇ ਇੰਨਾ ਪਿਆਰ ਦਿਆਂਗਾ ਜਿਵੇਂ ਸਭ ਤੋਂ ਲਾਡਲੇ ਛੋਟੇ ਪੁੱਤਰ ਨੂੰ ਪਿਆਰ ਦਿੱਤਾ ਜਾਂਦਾ। ਤੇ ਅਸੀਂ ਕੌਰ ਸ਼ਬਦ ਲੈਣ ਤੋਂ ਭੱਜਣੇ ਪਏ ਆ। ਫਿਰ ਸਿੰਘ, ਦੇਖੋ ਅੱਜ ਜਿੰਨਾ ਸਿੰਘਾਂ ਸਿੰਘਣੀਆਂ ਨੇ ਉਹ ਮੈਂ ਕਹਿੰਦਾ ਸਿਰ ਨਾ ਦਿਓ, ਘੱਟੋ ਘੱਟ ਸਿੰਘ ਤਕਵਾਣਾ ਸ਼ੁਰੂ ਕਰ ਲਈਏ। ਅਸੀਂ ਆਪਣੇ ਪਿੱਛੇ ਫਖਰ ਕਰਨੇ ਆ, ਨਾਂ ਲੈ ਕੇ ਪਿੱਛੇ ਸਾਡੀ ਗੋਤ। ਸਿੰਘ ਸ਼ਬਦ ਅੱਜ ਦਾ ਟ੍ਰੈਂਡ ਹੈ, ਜਿਹੜੇ ਖਾਸ ਕਰਕੇ ਮਾਡਰਨ ਬਣ ਜਾ ਰਹੇ ਨੇ ਉਹਨਾਂ ਨੇ ਆਪਣੇ ਪਿੱਛੋਂ ਗੋਤ ਨੂੰ ਮੁੱਖ ਰੱਖਿਆ। ਉਹਨਾਂ ਨੇ ਸ਼ਬਦ ਨਹੀਂ ਇਹ ਚੁਣਿਆ ਵੀ ਅਸੀਂ ਸਿੰਘ ਲਾਈਏ। ਮੈਂ ਸੋਚਣਾ ਗੁਰੂ ਦੀ ਦਿੱਤੀ ਕੋਈ ਦਾਤ ਸ਼ਾਇਦ ਚੰਗੀ ਨਹੀਂ ਲੱਗਦੀ। ਅਸੀਂ ਗੋਤਾਂ ਦੇ ਨਾਂ ਤੇ ਜਾਤਾਂ ਦੇ ਨਾਂ ਕੀ ਨਹੀਂ ਕਰਦੇ ਪਏ? ਐਵੇਂ ਦਾਅਵੇ ਭਾਵੇਂ ਕਰੀ ਜੇ ਅਸੀਂ ਗੁਰੂ ਕੇ ਖਾਲਸੇ ਆ, ਖਿਮਾ ਕਰਿਓ, ਅੰਦਰ ਦਾ ਬੀਜ ਉਹੀ ਪਣਕ ਦਾ ਪਿਆ। ਇਹ ਜੱਟ ਹੈ, ਇਹ ਸ਼ਹਿਰੀ, ਇਹ ਰਵਿਦਾਸੀ ਹੈ, ਇਹ ਰਾਮਗੜੀ ਹੈ। ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਰਹਿਣ ਦਿਓ, ਇਹਦੀ ਬਾਣੀ ਦੀਆਂ ਵੰਡੀਆਂ ਨਾ ਪਾਓ, ਗੁਰੂ ਦੇ ਅੰਦਰ ਦੀ ਵੰਡੀ ਨਾ ਪਾਓ। ਹੱਦ ਹੋ ਗਈ, ਗੁਰੂ ਨੇ ਤਾਂ ਇੰਨੀ ਕਿਰਪਾ ਕੀਤੀ, ਆ ਦਲਿਤ ਸ਼ਬਦ ਹੀ ਮੈਨੂੰ ਵੱਢ ਕੇ ਖਾਂਦਾ ਹੈ ਕਿ ਫਲਾਣਾ ਦਲਿਤ ਸਿੱਖ ਹੈ, ਉਹ ਸਿੱਖ ਸ਼ਬਦ ਨਾਲ ਦਲਿਤ ਕਿਉਂ? ਫਲਾਣਾ ਰਾਮਗੜੀਆ ਸਿੱਖ ਹੈ, ਸਿੱਖ ਨਾਲ ਰਾਮਗੜੀਆ ਕਿਉਂ? ਫਲਾਣਾ ਪਾਪਾ ਸਿੱਖ ਹੈ, ਪਾਪਾ ਸ਼ਬਦ ਕਿਉਂ? ਮੇਰੇ ਸ਼ਬਦ ਭਾਵੇਂ ਕੌੜੇ ਲੱਗਣ ਪਰ ਮੈਨੂੰ ਗੁਰੂ ਨਹੀਂ ਖਿਮਾ ਕਰਨਾ, ਮੈਂ ਤੁਹਾਡੇ ਨਾਲ ਜੇ ਸਾਂਝ ਨਾ ਕੀਤੀ ਤਾਂ। ਸਿੱਖ ਸ਼ਬਦ ਕੇਵਲ ਇੱਕ ਹੋਵੇ, ਸਿੱਖਿਆ ਲੈਣ ਵਾਲਾ ਸਿੰਘ ਸ਼ਬਦ ਨੂੰ ਘਰਾਂ ਵਿੱਚ ਲਾਓ, ਆਪਣੇ ਬੱਚਿਆਂ ਨਾਲ ਸ਼ਬਦ ਸਿੰਘ ਵਰਤੋ, ਕਦੀ ਰਹਿਤਨਾਮੇ ਪੜਿਓ। ਪਿਆਰਾ ਸਿੰਘ ਪਦਮ ਦੇ ਐਂਟ ਚ ਕੀਤੇ, ਉਹ ਕਹਿਣ ਲੱਗੇ ਸਿੱਖ ਸਿੱਖ ਨੂੰ ਫਿਟਕਾਰੇ ਸੋ ਤਨਖਾਈਆ। ਦੇਖੋ ਫਟਕਾਰੇ ਕੇਵਲ ਜ਼ਬਾਨ ਨਾਲ, ਕਹਿਣ ਲੱਗੇ ਸਿੱਖ ਸਿੱਖ ਦਾ ਅੱਧਾ ਨਾਮ ਸੱਦੇ ਸੋ ਵੀ ਤਨਖਾਈਆਂ, ਤੇ ਅਸੀਂ ਘਰਾਂ ਵਿੱਚ ਜਾਂ ਆਪ ਇੱਕ ਦੂਜੇ ਨੂੰ ਜਿਹੜੇ ਨਾਂ ਨਾਲ ਪੁਕਾਰਨੇ ਆ। ਗੁਰਮੁਖ ਸਿੰਘ ਸ਼ਬਦ ਨੂੰ ਕਦੀ ਭੁਲਾਇਓ ਨਾ, ਤੁਹਾਡੀ ਵੱਖਰੀ ਹੋਂਦ ਏ, ਇਹ ਤੁਹਾਡਾ ਨਿਆਰਾਪਨ ਏ। ਸਿਉਂ ਸ਼ਬਦ ਨਹੀਂ, ਰਾਜਪੂਤ ਵੀ ਲਾਉਂਦੇ ਸਨ, ਮਾਨ ਸਿਉਂ ਰਾਮ ਸਿਉਂ, ਤੁਹਾਨੂੰ ਸਿੰਘ ਸ਼ਬਦ ਦਿੱਤਾ ਗਿਆ, ਹਜ਼ੂਰ ਨੇ ਕਿਰਪਾ ਕੀਤੀ। ਤੇ ਜਦੋਂ ਅਸੀਂ ਪੜ੍ਹਨੇ ਆ, ਕਹਿਣ ਲੱਗੇ ਜਿੰਨਾ ਸਿੰਘਾਂ, ਵਾਹਿਗੁਰੂ ਜੀ ਕੈਸੇ ਕਮਾਲ ਦਾ ਸ਼ਬਦ ਏ। ਇਹਦੇ ਵਿੱਚੋਂ ਸਿੰਘਾਂ ਦਾ ਅਰਥ ਹੈ ਕਿ ਆਪਣੇ ਅੰਦਰੋਂ ਦਵੈਸ਼ ਨੂੰ ਕੱਢ ਦੇਈ ਕਿ ਸ਼ਾਇਦ ਸਿੰਘ ਸ਼ਬਦ ਇੱਕ ਧਰੇ ਲਈਏ ਕੋਈ ਵੀ ਸਿੰਘ ਹੋ ਸਕਦਾ ਹੈ। ਤੇ ਗੁਰੂ ਕਲਗੀਧਰ ਤੋਂ ਲੈ ਕੇ ਅੱਜ ਤੱਕ ਤੇ ਨਾਲ ਸ਼ਬਦ ਕਹਿੰਦੇ ਸਿੰਘਣੀਆਂ, ਸਿੰਘ ਤੇ ਸਿੰਘਣੀਆਂ, ਇਹਦਾ ਮਤਲਬ ਕਿ ਬੀਬੀਆਂ ਵੀ ਪਿੱਛੇ ਨਹੀਂ ਰਹੀਆਂ, ਉਹਨਾਂ ਨੇ ਵੀ ਸੀਸ ਦਿੱਤੇ ਨੇ। ਤੇ ਮੈਂ ਦੋ ਉਦਾਹਰਨਾਂ ਲਈਆਂ ਨੇ ਖਾਸ ਕਰਕੇ ਸਿੰਘਾਂ ਤੇ ਸਿੰਘਣੀਆਂ ਦੀਆਂ। ਉਹ ਜਿਹੜੇ ਆਪਣੇ ਸੀਸ ਦੇਣ ਲਈ ਗਏ, ਦੇਖੋ ਕੋਈ ਪਰਪਜ ਨਹੀਂ, ਕੇਵਲ ਸੀਸ ਦੇਣ ਗਏ ਨੇ। ਕੋਈ ਬੰਦਾ ਘਰੋਂ ਤੁਰਦਾ ਹੈ, ਮੈਂ ਗੁਰੂ ਘਰ ਮਾਇਆ ਦੇਣ ਚੱਲਾਂ, ਕੋਈ ਕਹਿੰਦਾ ਕਿ ਮੈਂ ਰੁਮਾਲਾ ਚੜ੍ਹਾਉਣ ਚੱਲਾਂ, ਕੋਈ ਕਹਿੰਦਾ ਮੈਂ ਭੇਟਾ ਦੇਣ ਚੱਲਾਂ, ਕੋਈ ਕਹਿੰਦਾ ਦਸਵੰਧ ਦੇਣ ਚੱਲਾਂ। ਉਹ ਸਿੰਘ ਜਿਹੜਾ ਤੁਰਿਆ ਇਸ ਕਰਕੇ ਵੀ ਗੁਰੂ ਰਾਮਦਾਸ ਮੈਂ ਤੇਰੇ ਦਰ ਤੇ ਆਪਣਾ ਸੀਸ ਦੇਣ ਆਉਣਾ ਪਿਆ ਤੇ ਧਰਮ ਖੇਤ ਦੇਣ ਆਉਣਾ ਪਿਆ। ਕੀ ਬਾਬਾ ਦੀਪ ਸਿੰਘ ਜੀ ਦੇ ਸ਼ਬਦ ਨੂੰ ਅਸੀਂ ਭੁੱਲ ਜਾਵਾਂਗੇ? 5-7 ਮਿੰਟ ਇਕਾਗਰਤਾ ਬਖਸ਼ਿਆ ਜੇ ਗੁਰਮੁਖੋ। ਉਹ 75 ਸਾਲ 80 ਸਾਲ ਦੇ ਕਰੀਬ ਬਜ਼ੁਰਗ, ਸਾਰੀ ਜ਼ਿੰਦਗੀ ਕਲਮ ਵਾਈ ਏ। ਹਾਂ, ਜਦੋਂ ਸਰਹੰਦ ਫਤਿਹ ਕੀਤੀ, ਬਾਬਾ ਬੰਦਾ ਸਿੰਘ ਬਹਾਦਰ ਨਾਲ ਸਰਹੰਦ ਫਤਿਹ ਕਰਦਿਆਂ ਬਾਬਾ ਦੀਪ ਸਿੰਘ ਸ਼ਾਮਲ ਹੋਏ ਸਨ। ਅੰਮ੍ਰਿਤਸਰ ਦੇ ਨੇੜੇ ਪਹੁ ਪਿੰਡ ਵਿੱਚ ਪਿਤਾ ਭਾਈ ਭਗਤਾ ਮਾਂ ਜਿਉਣੀ ਦੀ ਕੁੱਖ ਵਿੱਚੋਂ ਦੀਪ ਦਾ ਜਨਮ ਹੋਇਆ। ਭਾਈ ਦੀਪਾ ਨਾਮ ਰੱਖਿਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਜਿਨ੍ਹਾਂ ਧਰਮ ਹੇਤ ਸੀਸ ਦਿੱਤੇ, ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ, ਗੁਰੂ ਕਲਗੀਧਰ ਜੀ ਦੇ ਦਰਸ਼ਨ ਕੀਤੇ ਨੇ। ਰਵਾਇਤ ਹੈ, ਕੁਝ ਕਹਿੰਦੇ ਨੇ ਬਾਬਾ ਵਿਨੋਦ ਸਿੰਘ ਤੋਂ ਅੰਮ੍ਰਿਤ ਦੀ ਦਾਤ ਲਈ, ਕੁਝ ਦਾ ਖਿਆਲ ਹੈ ਕਿ ਧੰਨ ਗੁਰੂ ਕਲਗੀਧਰ ਤੋਂ ਅੰਮ੍ਰਿਤ ਦੀ ਦਾਤ ਲਈ। ਤੇ ਗੁਰਮੁਖੋ, ਉਸ ਭਾਈ ਦੀਪੇ ਤੋਂ ਦੀਪ ਸਿੰਘ ਬਣਿਆ ਤੇ ਦੀਵਾ ਆਪਣੇ ਆਪ ਨੂੰ ਕੁਰਬਾਨ ਕਰਕੇ ਲੋਕਾਂ ਨੂੰ ਰੋਸ਼ਨੀ ਦਿੰਦਾ। ਮੈਂ ਕਹਿੰਦਾ ਬਾਬਾ ਦੀਪ ਸਿੰਘ ਜੀ, ਤੁਸੀਂ ਸਿਰ ਲਵਾ ਕੇ ਇਹੋ ਜਿਹੀ ਰੋਸ਼ਨੀ ਦੇ ਗਏ ਕਿ ਦੀਵੇ ਦੇ ਚਾਨਣ ਵਿੱਚ ਲੋਕ ਸਫ਼ਰ ਕਰਦੇ ਨੇ, ਤੇਰੇ ਸ਼ਹੀਦਗੰਦ ਨੂੰ ਦੇਖ ਕੇ ਨੌਜਵਾਨ ਸ਼ਹਾਦਤ ਦਾ ਸਫ਼ਰ ਕਰਨਗੇ। ਤੁਸੀਂ ਇਹੋ ਜਿਹੀ ਰੋਸ਼ਨੀ ਦੇ ਦਿੱਤੀ। ਬਜ਼ੁਰਗ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਦੀਆਂ 4 ਬੀੜਾਂ ਲਿਖੀਆਂ ਨੇ। ਪਿਆਰਿਓ, ਕਹਿਣਾ ਸੌਖਾ, ਇਹੋ ਜਿਹਾ ਵਿਦਵਾਨ ਕੋਈ ਮਿਲੇਗਾ? ਹੁਣ ਅਸੀਂ ਤਾਂ ਵਿਦਵਾਨ ਸ਼ਬਦ ਜਦੋਂ ਵਰਤਨੇ ਆ, ਦੇਖੋ ਇੰਨੇ ਮਹਾਨ ਵਿਦਵਾਨ ਨੂੰ ਉਹਨਾਂ ਨੂੰ ਕਹਾਂਗੇ ਕਿਉਂ? ਇਸ ਕਰਕੇ ਮਹਾਨ ਕਹਿ ਵੀ ਕਹੋਗੇ, ਆਪਣੀ ਗੱਲ ਖੰਡਨ ਕਰ ਰਿਹਾ ਨੀ। ਮਹਾਨ ਗੁਰੂ ਨੇ ਇੰਨੀ ਕੁ ਕਿਰਪਾ ਕੀਤੀ, ਆਪਣੀ ਕਲਮ ਨਾਲ 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਲਿਖੇ, 4 ਤਖਤਾਂ ਤੇ ਭੇਜੇ। ਇੰਨਾ ਕਲਮ ਦਾ ਧਨੀ। ਤੇ ਅੱਜ ਖਬਰ ਮਿਲਦੀ ਪਈ ਹੈ ਕਿ ਅੰਮ੍ਰਿਤਸਰ ਦੀ ਧਰਤੀ ਤੇ ਜ਼ਾਲਮਾਂ ਨੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ ਤੇ ਉੱਥੇ ਬਜ਼ੁਰਗ ਉੱਠਿਆ। ਦਮਦਮਾ ਸਾਹਿਬ ਕੇਵਲ 8 ਸਿੰਘ ਸਨ ਉਹਨਾਂ ਦੇ ਨਾਲ, ਕੇਵਲ 8 ਸਿੰਘ ਨੇ ਜਦੋਂ ਤੁਰੇ ਨੇ। ਤੇ ਅਰਦਾਸ ਦੇ ਸ਼ਬਦ ਪਤਾ ਕੀ ਸਨ? ਦਮਦਮਾ ਸਾਹਿਬ ਤੋਂ ਤੁਰਦਿਆਂ ਇੱਕੋ ਸ਼ਬਦ ਕਿਹਾ ਜਿਹੜਾ ਗਿਆਨੀ ਗਿਆਨ ਸਿੰਘ ਨੇ ਕੋਟ ਕੀਤਾ ਹੈ। ਕਹਿਣ ਲੱਗੇ ਸੀਸ ਸੁਧਾ ਸਰ ਹੇਤ ਕਰ, ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ। ਸੀਸ ਸੁਧਾ ਸਰ, ਸੁਧਾ ਸਰ ਦਾ ਅਰਥ ਹੈ ਅੰਮ੍ਰਿਤਸਰ। ਕਹਿਣ ਲੱਗੇ ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਅੱਜ ਤੋਂ ਬਾਅਦ ਜੀਣ ਦਾ ਪਰਨ ਖਤਮ ਕੀਤਾ ਹੀ, ਮੈਂ ਜੀਣਾ ਨਹੀਂ ਤੇ ਮੈਂ ਸੋਚਣਾ ਪਰਨ ਕਿਹੋ ਜਿਹਾ ਕੀਤਾ, ਖਾਉਣੀ ਨੂੰ ਮੌਤ ਨੂੰ ਵੀ ਵੰਗਾ ਰਿਹਾ। ਕਿਉਂ ਵੰਗਾ ਰਿਹਾ? ਸਾਡੇ ਲੋਕ ਅਜੇ ਕਹਿ ਕੇ ਮੈਂ ਅਰਜ਼ ਕਰਨੀ ਹੈ, ਕਹਿੰਦੇ ਨੇ ਸਿਰ ਤਾਂ ਉਤਰੀ ਨਹੀਂ, ਸਿਰ ਨੂੰ ਹੱਥ ਦਿੱਤਾ ਸੀ। ਉਹ ਜਿਹੜਾ ਰੋਜ਼ ਪੜ੍ਹਦਾ ਸੀ ਨਮੋ ਕਾਲ ਕਾਲੇ, ਤੂੰ ਕਾਲ ਦਾ ਵੀ ਕਾਲ ਏ, ਤੂੰ ਮੌਤ ਤੇ ਵੀ ਕਾਬੂ ਪਾਉਣਾ ਹੈ। ਤੇ ਕਾਲ ਕਾਲੇ ਜਪਣ ਵਾਲਾ ਕੀ ਮੌਤ ਤੇ ਕਾਬੂ ਨਾ ਪਾਇਆ ਹੋਵੇਗਾ? ਜਦੋਂ ਤੁਰਿਆ ਬਾਬਾ ਦੀਪ ਸਿੰਘ, ਉਹਨਾਂ ਨੇ ਇੱਕੋ ਸ਼ਬਦ ਕਿਹਾ ਕਿ ਅੱਜ ਤੋਂ ਬਾਅਦ ਮੈਂ ਜੀਣਾ ਨਹੀਂ ਪਰ ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਸੀਸ ਤੇਰੇ ਚਰਨਾਂ ਵਿੱਚ ਨਹੀਂ ਪਹੁੰਚ ਜਾਂਦਾ। ਪਰਨ ਕਿਹੋ ਜਿਹਾ ਕੀਤਾ? ਐਸੇ ਕਮਾਲ ਦਾ ਪਰਨ ਕਹਿਣ ਲੱਗੇ ਅੱਜ ਤੋਂ ਬਾਅਦ ਜੀਣਾ ਨਹੀਂ ਪਰ ਮਰਨਾ ਓਨੀ ਦੇਰ ਤੱਕ ਨੀ ਜਿੰਨੀ ਦੇਰ ਤੱਕ ਤੇਰੇ ਘਰ ਨਾ ਪਹੁੰਚਾ। ਗਿਆਨੀ ਗਿਆਨ ਸਿੰਘ ਨੇ ਸ਼ਬਦ ਚੁਣੇ ਨੇ ਕਿ ਸੀਸ ਸੁਦਾ ਸਰਖੇਤ ਕਰ ਦੇਵੈ ਗੇਖਮ ਜਾਏ, ਅੰਮ੍ਰਿਤ ਸਰਖੇਤ ਕਰ ਜਿੰਨਾ ਧਰਮ ਹੇਤ ਸੀਸ ਦਿੱਤੇ, ਸੀਸ ਸੁਦਾ ਸਰਖੇਤ ਕਰ ਦੇਵੈ ਗੇਖਮ ਜਾਏ, ਕਰ ਅਰਦਾਸਾ ਚੱਲ ਪੈ ਸਿੰਘ ਜੀ ਫਤਿਹ ਗਜਾਏ। ਅਰਦਾਸ ਕਰਕੇ ਤੁਰਿਆ, ਇਹਨਾਂ ਆਗੂਆਂ ਵਾਲੀ ਅਰਦਾਸ ਨਹੀਂ ਕਿ ਜਿਹੜੇ ਕਰਕੇ ਭੱਜ ਜਾਣ, ਉਹ ਤੁਰਿਆ ਤੇ ਇਹਦਾ ਪੰਜਾਬੀ ਵਿੱਚ ਤਰਜਮਾ ਕੀਤਾ ਕਿ ਸੱਜਣ ਨੇ ਭਾਵੇਂ ਸ਼ਬਦ ਦੇ ਸੁਖੈਨ ਨੇ, ਕਹਿਣ ਲੱਗੇ ਕਿ ਜਦੋਂ ਅਰਦਾਸ ਕੀਤੀ ਸ਼ਬਦ ਵਰਤੇ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਜਿਨ੍ਹਾਂ ਨੇ ਧਰਮ ਸੀਸ ਦਿੱਤੇ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਵਾਂਗਾ ਮੈਂ। ਕਹਿਣ ਲੱਗੇ ਕੜਾ ਪ੍ਰਸ਼ਾਦ ਗੁਰੂ ਕਰ ਚੜਾਣ ਲੋਕੀ, ਐ ਪਰ ਸੀਸ ਪ੍ਰਸਾਦ ਚੜਾਵਾਂਗਾ ਮੈਂ, ਸਿਰ ਲੈ ਕੇ ਆਇਆ ਮੇਰੇ ਗੁਰੂ ਰਾਮਦਾਸ ਜੀ ਨੂੰ ਕਬੂਲ ਕਰੀ। ਤੁਰਿਆ ਸੁਖ ਦਮਦਮਾ ਸਾਹਿਬ ਦੀ ਧਰਤੀ ਤੋਂ ਆ ਪਹੁੰਚੇ ਨੇ ਅੰਮ੍ਰਿਤਸਰ ਦੇ ਨੇੜੇ। ਕਹਿੰਦੇ ਨੇ ਇੱਥੇ ਆਪਸੀ ਟਾਕਰਾ ਹੋਇਆ ਯਕੂਬ ਖਾਨ ਨਾਲ, ਪਹਿਲਾਂ ਖੁਰਜ ਮਾਰ ਉਹਨੂੰ ਖਤਮ ਕੀਤਾ, ਹੁਣ ਕੁਝ ਕਹਿੰਦੇ ਨੇ ਅਮਾਨ ਖਾਂ, ਕੋਈ ਸ਼ਬਦ ਵਰਤਦੇ ਨੇ ਅਤਾਈ ਖਾਂ। ਮੈਂ ਕਹਿੰਦਾ ਕਿਹੋ ਜਿਹਾ ਮੁਗਲ ਹੋਵੇਗਾ, ਕਿਹੋ ਜਿਹਾ ਪਠਾਨ ਮਾਈਕਾ ਲਾਲ ਹੋਵੇਗਾ ਜਿਹੜਾ ਬਾਬਾ ਦੀਪ ਸਿੰਘ ਦੇ ਸਾਹਮਣੇ ਆਇਆ। ਉੱਥੇ ਕਹਿੰਦੇ ਨੇ ਜਦੋਂ ਦੋਨੋਂ ਆਪਸ ਵਿੱਚ ਭਿੜੇ ਨੇ, ਪਹਿਲਾਂ ਦੋਨਾਂ ਦੇ ਇੱਕੋ ਦੇ ਘੋੜੇ ਡਿੱਗੇ ਨੇ, ਡਿੱਗ ਕੇ ਘੋੜੇ ਦੋਨੋਂ ਉੱਠ ਖਲੋਤੇ ਨੇ, ਤੇ ਉੱਥੇ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਇੱਕੋ ਸਾਵਾਂ ਵਾਰ ਹੋਇਆ, ਇੱਧਰੋਂ ਬਜ਼ੁਰਗ ਬਾਬੇ ਨੇ ਕੀਤਾ, ਉੱਧਰੋਂ ਨੌਜਵਾਨ ਨੇ ਕੀਤਾ, ਬਰਾਬਰ ਦੇ ਵਾਰ ਹੋਏ ਨੇ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਦੋਨਾਂ ਦੇ ਸਿਰ ਡਿੱਗ ਪਏ, ਪਰ ਫਰਕ ਇੰਨਾ ਸੀ ਮੁਗਲ ਦਾ ਸਿਰ ਡਿੱਗਾ ਤੇ ਜ਼ਮੀਨ ਤੇ ਰਹਿ ਗਿਆ, ਪਰ ਬਾਬੇ ਨੇ ਡਿੱਗੇ ਹੋਏ ਸ਼ੀਸ਼ ਨੂੰ ਆਪਣੇ ਹੱਥ ਦੀ ਤਲੀ ਤੇ ਰੱਖ ਲਿਆ। ਇਹੀ ਤਾਂ ਇੱਕ ਸਿੱਖੀ। ਹੁਣ ਇੱਥੇ ਕਈ ਵਾਰੀ ਅਸੀਂ ਕਹਿੰਦੇ ਹਾਂ, ਕੁਝ ਵਿਦਵਾਨ ਨੇ, ਮੈਂ ਉਹਨਾਂ ਦੇ ਨਾਂ ਨਹੀਂ ਲੈਣੇ, ਜਿਹੜੇ ਕਹਿੰਦੇ ਨੇ ਜੀ ਫੱਟ ਲੱਗਾ ਤੇ ਹੱਥ ਨਾ ਲੈ ਕੇ ਅਗਾਂਹ ਨੂੰ ਤੁਰ ਪਵੇ। ਕਦੀ ਮੁਸਲਮਾਨਾਂ ਦੇ ਲਿਖਾਰੀਆਂ ਦੇ ਪੜ੍ਹੋ ਵਿਦਵਾਨਾਂ ਉਹਨਾਂ ਦੇ ਗ੍ਰੰਥ, ਉਹ ਕਹਿਣ ਲੱਗੇ ਸਿੱਖ ਨੂੰ ਸਿੱਖ ਮਰ ਜਾਏ ਤੇ ਖੁਸ਼ੀ ਨਾ ਮਨਾਇਓ, ਇਹਨੂੰ ਦੋ ਵਾਰੀ ਮਾਰਨਾ ਪੈਂਦਾ, ਕਈ ਵਾਰੀ ਮਰਿਆ ਹੋਇਆ ਵੀ ਉੱਠ ਪੈਂਦਾ, ਉਹਨਾਂ ਦਾ ਖਿਆਲ ਸੀ। ਕਦੀ ਤੱਕੋ, ਮੈਂ ਇੱਕ ਸਿੱਧੀ ਜੀ ਉਦਾਹਰਨ ਦੇਣੀ, ਜਟਕੀ ਜੀ ਪਿੰਡਾਂ ਸਾਵਾਂ 'ਤੇ ਰਹਿਣ ਆਇਓ, ਇਹਨੂੰ ਇਹ ਦੂਜੇ ਪਾਸੇ ਨਾ ਲੈ ਦਿਓ। ਉਹ ਜਦੋਂ ਕਿਤੇ ਕੁੱਕੜ 'ਚ ਟਕਾਉਂਦੇ ਨੇ ਨਾ, ਉਹ ਇੱਕੋ ਦਮ ਨਹੀਂ ਜੇ ਮਰਦਾ, ਖਿਮਾ ਕਰਿਓ, ਇੱਕ ਜੀਵ ਹੈ, ਉਹਦਾ ਸਿਰ ਵੱਖਰਾ ਹੋ ਜਾਏ ਤੇ ਕਿੰਨੀ ਦੇਰ ਤੱਕ ਤੇਜ਼ੀ ਨਾਲ ਦੌੜ ਪੈਂਦਾ ਹੈ। ਉਹ ਜਿਹਦੇ ਅੰਦਰ ਕਲਗੀ ਵਾਲੇ ਦਾ ਅੰਮ੍ਰਿਤ ਗਿਆ ਸੀ, ਇੱਕ ਪ੍ਰੋਫੈਸਰ ਹਰਨੇਕ ਸਿੰਘ ਲਿਖਦੇ ਨੇ, ਓਏ ਰਸਮ ਵਿੱਚ ਬੱਧੇ ਹੋਏ, ਕੇਵਲ ਇਹਨਾਂ ਸ਼ਬਦਾਂ ਵਿੱਚ ਗੁੜੇ ਹੋਏ ਬੰਦੇ, ਪਰੰਪਰਾਵਾਂ ਨੂੰ ਲੈ ਕੇ ਨਾ ਤੁਰੀ, ਸਿੱਖੀ ਦੋ ਦੁਨੀ ਚਾਰ ਨਹੀਂ, ਸਿੱਖੀ ਦੋ ਦੁਨੀ ਪੰਜ ਵੀ ਹੋ ਜਾਂਦੀ। ਜੋ ਕੁਝ ਨਹੀਂ ਸੋਚਿਆ ਹੋ ਸਕਦਾ। ਬਾਬਾ ਦੀਪ ਸਿੰਘ ਗਏ, ਆਪਣਾ ਸੀਸ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਉਹਨਾਂ ਨੇ ਆਪਣੇ ਆਪ ਨੂੰ ਚੁਕਾ ਦਿੱਤਾ। ਦੁਨੀਆ ਬਹੁਤ ਕੁਝ ਕਰਦੀ ਏ, ਉਸ ਸਿੰਘ ਨੇ ਆਪਣਾ ਸੀਸ ਗੁਰੂ ਖਾਤਰ, ਧਰਮ ਖਾਤਰ ਦਿੱਤਾ। ਉਸ ਤੋਂ ਅੱਗੇ ਚੱਲੋ, ਕਦੀ ਤੱਕ ਨੇ ਆਪਾਂ ਸਿੰਘਣੀਆਂ ਦਾ ਇਤਿਹਾਸ ਕੋਈ ਪਿੱਛੇ ਨਹੀਂ। ਜਦੋਂ ਦੇਖਦੇ ਹਾਂ ਅਬਦੁਲ ਸਮੁੰਦ ਖਾਂ, ਉਹਦੀ ਮੌਤ ਹੁੰਦੀ ਹੈ ਤੇ ਉਹਦਾ ਪੁੱਤਰ ਯਕਰੀਆ ਖਾਂ ਗਵਰਨਰ ਬਣਦਾ। ਇਹਨਾਂ ਨੇ ਇਹੋ ਜਿਹਾ ਇਸ ਖਾਨਦਾਨ ਨੇ ਸਿੱਖਾਂ ਨਾਲ ਕੀਤਾ, ਸ਼ਾਇਦ ਕਦੀ ਸਿੱਖ ਭੁੱਲਣ। ਯਕਰੀਆ ਖਾਂ ਦੀਆਂ ਕਿੱਸੇ ਅੱਗੇ ਆਉਣੇ ਨੇ। ਯਕਰੀਆ ਖਾਂ ਦੀ ਮੌਤ ਤੋਂ ਬਾਅਦ ਦਾ ਪੁੱਤਰ ਯਹੀਆ ਖਾਂ ਬਹਿੰਦਾ, ਗਵਰਨਰ ਬਣਦਾ। ਯਹੀਆ ਖਾਂ ਧਰ ਦੀ ਲੜਾਈ ਕਰਕੇ ਇਦੂ ਬਾਅਦ ਫਿਰ ਮੀਰ ਮਨੂ ਹੁੰਦਾ। ਮੀਰ ਮਨੂ ਤੇ ਯਹੀਆ ਖਾਂ ਦੋਵੇਂ ਸੱਕੇ ਭਰਾ ਨੇ। ਤਵੱਜੋ ਦਿਆ ਜੇ, ਜਿਨ੍ਹਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਸਿੱਖਾਂ ਦੇ, ਇੱਕੋ ਗੱਲ ਕਹੀ ਸੀ, ਜਿੱਥੇ ਮਿਲੇ ਸਿੱਖਾਂ ਦੇ 80 ਰੁਪਈਏ ਤੱਕ ਮੁੱਲ ਪਿਆ ਸੀ ਇੱਕ ਇੱਕ ਸਿਰ ਦਾ। ਇਹ ਕਿਹਾ ਸੀ ਸਿੱਖ ਮਿਲ ਜਾਏ ਮਾਰ ਕੇ ਘੋੜਾ ਖੋਲੋ ਤੇ ਘੋੜਾ ਇਨਾਮ, ਜਿਹੜਾ ਸਿਰ ਲੈ ਕੇ ਆਵੇਗਾ ਉਹਨੂੰ 80 ਰੁਪਈਏ ਦਿਆਂਗੇ। ਜਦੋਂ ਦੇਖਿਆ ਵੀ ਸਿੱਖ ਝੁਕੇ ਨਹੀਂ, ਫਿਰ ਇਹਨੇ ਇੱਕ ਕੰਮ ਕੀਤਾ, ਕਹਿਣ ਲੱਗਾ ਸਿੱਖ ਬੀਬੀਆਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਜਾਏ। ਗੁਰਮੁਖੋ, ਇਹ ਕਹਿਣਾ ਬਹੁਤ ਸੌਖਾ ਹੈ, ਉਹਨਾਂ ਸਿਦਕ ਵਾਲਿਆਂ ਦੇ ਸਿਰ ਤੇ ਆਪਾਂ ਖਲੋਤੇ ਹਾਂ। ਬੀਬੀਆਂ ਸਿੰਘਣੀਆਂ ਨੂੰ ਗ੍ਰਿਫਤਾਰ ਕੀਤਾ, ਛੋਟੇ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕਦੀ ਤਵਾਰੀਖ ਪੜ੍ਹੋ, ਕੋਈ ਬੱਚਾ ਦੁੱਧ ਚੁੰਘਦਾ, ਕੋਈ ਤੋਤਲੀ ਜ਼ਬਾਨ ਵਿੱਚ ਬੋਲਦਾ, ਕਈ ਅਜੇ ਐਸੇ ਨੇ ਜਿਹੜੀ ਮਾਂ ਦੀ ਗੋਦ ਤੋਂ ਬਿਨਾਂ ਤੁਰ ਵੀ ਨਹੀਂ ਸਕਦੇ, ਰਿੜ ਵੀ ਨਹੀਂ ਸਕਦੇ। ਉਹਨਾਂ ਨੂੰ ਪਕੜਿਆ ਗਿਆ ਤੇ ਇੱਕ ਗੱਲ ਕਹੀ ਕਿ ਇਹਨਾਂ ਨੂੰ ਸਵਾ ਸਵਾ ਮਣ ਦੇ ਪੀਸਣੇ ਪੀਸਣ ਲਈ ਦਿੱਤੇ ਜਾਣ, ਤੇ ਜਿਹੜੀ ਨਹੀਂ ਪੀ ਸਕਦੀ ਉਹਦੇ ਉੱਤੇ ਸਵਾ ਮਣ ਦਾ ਪੱਥਰ ਰੱਖਿਆ ਜਾਏ। ਇਹ ਮੰਨਿਆ ਸੀ। ਖੰਨੀ ਖੰਨੀ ਤੇ ਉਹਨਾਂ ਨੂੰ ਰੋਟੀ ਦਿੱਤੀ ਗਈ, ਇੱਕ ਇੱਕ ਅੱਧੀ ਦੀ ਪਿਆਲੀ ਦੁੱਧ ਦੀ ਦਿੱਤੀ ਗਈ। ਪਰ ਉਸ ਵੇਲੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਨੇ ਇੱਕ ਗੀਤ ਨੂੰ ਜਨਮ ਦਿੱਤਾ। ਉਸ ਗੀਤ ਨੂੰ ਅਸੀਂ ਅੱਜ ਵੀ ਪੜ੍ਹਦੇ ਹਾਂ। ਉਹਨਾਂ ਨੇ ਸ਼ਬਦ ਵਰਤੇ ਸਨ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤੇ ਸੀਸ ਦਿੱਤੇ। ਸੋਏ ਦਾ ਅਰਥ ਕਈ ਸੱਜਣ ਪੁੱਛਦੇ ਹੁੰਦੇ ਨੇ, ਸੋਏ ਦਾ ਅਰਥ ਕੀ? ਦੇਖੋ, ਇੱਕ ਸੋਏ ਦਾ ਅਰਥ ਕੀਤਾ, ਇੱਕ ਨੇ ਚਣੇ। ਆ ਜਦੋਂ ਛੋਲੇ ਬੀਜੀਦੇ ਨੇ ਨਾ, ਆਪ ਨੂੰ ਪਤਾ ਵੀ ਜੇ ਉੱਤੋਂ ਲਾਪਰ ਦਈਏ, ਉੱਤੋਂ ਕੱਟ ਦਈਏ ਤੇ ਫਸਲ ਬੜੀ ਭਰਵੀਂ ਨਿਕਲਦੀ ਹੈ। ਅਸਲ ਵਿੱਚ ਸੋਏ ਦਾ ਅਰਥ ਹੈ ਸ਼ੈਤੂਤ। ਧਿਆਨ ਦਿਆ ਜੇ, ਜਦੋਂ ਕਦੀ ਤੂਤ ਦੀ ਟਾਹਣੀ ਨੂੰ ਕੱਟੋ ਤੇ ਦੇਖੋ, ਜਿੱਥੋਂ ਇੱਕ ਟਾਹਣੀ ਕੱਟੀਏ ਤੇ ਅਗਲੇ ਸਾਲ ਤਿੰਨ ਚਾਰ ਪਰਾਂਬਲਾਂ ਹੋਰ ਨਿਕਲ ਆਉਂਦੀਆਂ। ਸੋਏ ਦਾ ਅਰਥ ਕੀ? ਉਦੋਂ ਮਾਈਆਂ ਬੀਬੀਆਂ ਨੇ ਗੱਲ ਕਹਿਣੀ, ਮੰਨੂ ਸਾਡੀ ਦਾਤਰੀ, ਮੀਰ ਮੰਨੂ ਸਾਨੂੰ ਕੱਟਣ ਵਾਲੀ ਦਾਤਰੀ ਹੈ, ਅਸੀਂ ਮੰਨੂ ਦੇ ਸੋਏ, ਅਸੀਂ ਸ਼ੈਤੂਤ ਆ। ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਜਿਉਂ ਜਿਉਂ ਮੰਨੂ ਸਾਨੂੰ ਕੱਟਦਾ ਅਸੀਂ ਇੱਕ ਨੂੰ ਮਾਰਦੇ ਉੱਤੇ ਚਾਰ ਹੋਰ ਪੈਦਾ ਹੋ ਜਾਂਦੇ ਨੇ। ਉਸ ਵੇਲੇ ਸਵਾ ਮਨ ਦੇ ਪਿਸ ਨੇ ਦਿੱਤੇ, ਯਤਨ ਕੀਤਾ ਤੁਸੀਂ ਇਸਲਾਮ ਨੂੰ ਕਬੂਲ ਕਰੋ। ਮੈਂ ਇਸ ਗੱਲ ਤੇ ਅੱਜ ਫਖਰ ਮਹਿਸੂਸ ਕਰਨਾ ਕਿ ਉਸ ਵੇਲੇ ਦੀ ਤਖਾ ਤਵਾਰੀਖ ਨੇ ਕੋਈ ਵੀ ਮਾਂ ਬੀਬੀ ਭੈਣ ਐਸੀ ਨਹੀਂ ਜਿਹਨੇ ਸਿਦਕ ਤੋਂ ਡੋਲ ਕੇ ਇਸਲਾਮ ਨੂੰ ਕਬੂਲ ਕੀਤਾ ਹੋਵੇ, ਕੋਈ ਵੀ ਨਹੀਂ, ਕੋਈ ਉਦਾਹਰਣ ਦੇ ਸਕੇ। ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿਣ ਲੱਗੇ, ਜਦੋਂ ਮੀਰ ਮੰਨੂ ਕਹਿੰਦਾ ਸਵਾ ਸਵਾ ਮਣ ਦੇ ਪਿਛਨੇ ਪੀਂਦੀਆਂ ਨੇ, ਕਹਿਣ ਲੱਗਾ ਹਾਂ ਪੀਂਦੀਆਂ ਨੇ। ਤੇ ਸੂਈਏ ਨੂੰ ਕਹਿੰਦਾ ਆਪਸ ਵਿੱਚ ਗੱਲਾਂ ਕੀ ਕਰਦੀਆਂ ਨੇ, ਕਹਿੰਦਾ ਗੱਲਾਂ ਕੀ ਕਰਦੀਆਂ ਨੇ, ਮੁੱਖ ਤੋਂ ਗੁਰੂ ਦੀ ਬਾਣੀ ਪੜ੍ਹਦੀਆਂ ਨੇ। ਕਹਿੰਦਾ ਜਦੋਂ ਆਹ ਤੁਕ ਹੁੰਦੀ ਹੈ ਨਾ ਕਿ ਕੇਤਿਆਂ ਦੁੱਖ ਭੂਗ ਸਦਮਾਰ, ਇਹ ਤੇ ਦਾਤ ਤੇਰੀ ਦਾਤਾਰ, ਵਜਦ ਵਿੱਚ ਆ ਕੇ ਤੁਕ ਨੂੰ ਪੜ੍ਹਦੀਆਂ ਨੇ। ਕਹਿਣ ਲੱਗਾ ਅੱਛਾ। ਉਹ ਕਹਿੰਦਾ ਅਗਲਾ ਕੰਮ ਕਰੋ, ਕੱਲ ਨੂੰ ਇਹਨਾਂ ਦੇ ਬੱਚਿਆਂ ਨੂੰ ਖੋ ਲਵੋ। ਮਾਈਓ ਬੀਬੀਓ, ਕਦੀਆਂ ਆਪਣੀਆਂ ਆਂਦਰਾਂ ਨੂੰ ਪੁੱਛ ਕੇ ਦੇਖੋ। ਮੈਂ ਆਪਣੇ ਮਨ ਨੂੰ, ਤੁਸੀਂ ਬਜ਼ੁਰਗੋ ਬੈਠੇ ਮੇਰੇ ਵੀਰੋ, ਬਜ਼ੁਰਗੋ ਪੁੱਛੋ ਕਿ ਛੋਟਾ ਜਿਹਾ ਬੱਚਾ, ਉਹਨੂੰ ਬੁਖਾਰ ਚੜ ਜਾਏ, ਸਾਰੀ ਰਾਤ ਝੱਲੇ ਹੋਏ ਰਹਿੰਦੇ ਆ, ਨੀਂਦ ਨਹੀਂ ਪੈਂਦੀ, ਉਸ ਮਾਂ ਨੂੰ ਪੁੱਛੋ ਖਾਂ, ਜਿਹਦਾ ਬੱਚਾ ਦੁੱਧ ਚੁੰਘਦਾ ਹੋਵੇ ਤੇ ਕੁਝ ਧੂ ਕੇ ਜ਼ਾਲਮ ਉਹਦੀ ਗੋਦੀ ਚੋਂ ਬਾਹਰ ਲੈ ਆਵੇ। ਉਸ ਬੱਚੇ ਨੂੰ ਦੁੱਧ ਚੁੰਘਦੇ ਨੂੰ, ਆਪਣੇ ਬੱਚੇ ਨੂੰ ਜਾਣ ਕੇ ਦੇਖੋ। ਇੱਕੋ ਤਾਂ ਮਾਂ ਦੇ ਕੱਪੜੇ ਪਕੜਦਾ ਹੈ ਤੇ ਜਲਾਦ ਖਿੱਚ ਕੇ ਉਸ ਬੱਚੇ ਨੂੰ ਧੂ ਕੇ ਅਸਮਾਨ ਵਿੱਚ ਉਡਾਉਂਦਾ ਹੈ ਤੇ ਦੂਜਾ ਦੋਨਾਂ ਹੱਥਾਂ ਨਾਲ ਨੇਜਾ ਥੱਲੇ ਕਰਦਾ ਹੈ, ਤੇ ਇੱਕੋ ਤਾਂ ਬੱਚਾ ਜਿਹੜਾ ਪੇਟ ਤੋਂ ਉਸ ਨੇਜੇ ਵਿੱਚ ਪਰੋਇਆ ਜਾਂਦਾ ਹੈ, ਬੱਚੇ ਦੀਆਂ ਲਿੜਕਰੀਆਂ ਨਿਕਲਦੀਆਂ ਨੇ। ਮਾਂ ਸਬਰ ਦਾ ਸ਼ੁਕਰ ਦਾ ਘੁੱਟ ਭਰਦੀ ਹੈ ਕਿ ਜਲਾਦ ਤਾੜੀਆਂ ਮਾਰ ਕੇ ਹੱਸਦਾ। ਕਿ ਉਹਨਾਂ ਨੇ ਧਰਮੇ ਤੇ ਸ਼ੀਸ਼ ਨਹੀਂ ਦਿੱਤੇ, ਉਹਨਾਂ ਨੇ ਬੱਚਿਆਂ ਨੂੰ ਨੇਜਿਆਂ ਵਿੱਚ ਪਰੋਇਆ। ਉਹ ਚਲੋ ਪਰੋ ਦਿੰਦੇ ਤਾਂ ਗੱਲ ਖਤਮ ਸੀ, ਪਰੋਇਆ ਨਹੀਂ। ਮਾਂ ਲਈ ਸਭ ਤੋਂ ਵੱਡਾ ਦੁੱਖ ਹੈ, ਸਿਆਣੇ ਕਹਿੰਦੇ ਨੇ, ਗੁਰਮਤ ਨਹੀਂ ਮੈਂ ਕਿਹਾ, ਸਮਾਜ ਕਹਿੰਦਾ ਕਿ ਪੁੱਤਰ ਦੀ ਅਰਥੀ ਮੋਢੇ ਤੇ ਉੱਠ ਪਵੇ, ਪਿਓ ਸਾਰੇ ਭਾਰ ਜਰ ਲੈਂਦਾ, ਪਰ ਪੁੱਤਰ ਦੀ ਅਰਥੀ ਦਾ ਭਾਰ ਨਹੀਂ ਸਾਰੀ ਜ਼ਿੰਦਗੀ ਚਰਿਆ ਜਾਂਦਾ। ਮਾਂ ਸਭ ਕੁਝ ਜਰ ਲੈਂਦੀ ਏ, ਉਹਦੇ ਲਾਲ ਨੂੰ ਪਕੜਿਆ। ਤੇ ਜਿਵੇਂ ਕਸਾਈ ਕਹਿੰਦੇ ਨੇ, ਮਾਂ ਤੋਂ ਵੱਖਰਾ ਨਹੀਂ, ਸਾਹਮਣੇ ਮਾਂ ਬੈਠੀ ਏ ਤੇ ਪਕੜ ਕੇ ਟੋਕੇ ਨਾਲ ਜਿਉਂਦੇ ਬੱਚੇ ਦੇ ਟੁਕੜੇ ਕਰਦੇ ਨੇ। ਮਾਂ ਅੱਖਾਂ ਨਾਲ ਵੇਖੀ ਜਾਂਦੀ ਏ ਤੇ ਨਾਲੇ ਸਬਰ ਦੇ ਗੀਤ ਗਾਉਂਦੀ ਏ, ਮੁੱਖ ਵਿੱਚੋਂ ਬਾਣੀ ਪੜ੍ਹਦੀ ਏ, ਉਹ ਟੁਕੜੇ ਕਰਦੇ ਨੇ। ਮਾਂ ਗਾਉਂਦੀ ਏ, ਮੈਂ ਕਿਛ ਜਨਮੈ ਮੈਂ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਮਾਂ ਗਾਉਂਦੀ ਏ, ਦਾਤਾ ਜਿਉਂ ਜਿਉਂ ਤੇਰਾ ਹੁਕਮ, ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੈ ਆਪ ਤੈ ਜਾਏ ਖੜੋਵਣਾ। ਮਾਂ ਗਾਉਂਦੀ ਏ, ਮੇਰੇ ਦਾਤਾ ਜੀ, ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮਾਂ ਗੀਤ ਤੇ ਗਾਉਂਦੀ ਏ ਭਾਣੇ ਦੇ, ਤੇ ਉਸ ਵੇਲੇ ਟੁਕੜੇ ਕੀਤੇ ਤੇ ਮਾਈ ਨੂੰ ਕਹਿੰਦੇ ਨੇ, ਮਾਈ ਝੋਲੀ ਕਰ। ਦੇਖੋ ਮਾਂ ਦੀ ਝੋਲੀ ਹੱਥ ਕਿਸ ਤਰ੍ਹਾਂ ਕੀਤੇ ਹੋਣਗੇ। ਮਾਂ, ਪੁੱਤਰ ਦਾ ਸ਼ਗਨ ਤੂੰ ਝੋਲੀ ਚ ਪਵਾਨੀ ਏ, ਪੁੱਤਰ ਦੇ ਸੁੱਖ ਤੂੰ ਦੌਲਤ ਉਹਦੀ ਕਮਾਈ ਕਰਕੇ ਆਵੇ ਝੋਲੀ ਚ ਪਵਾਨੀ ਏ, ਪਰ ਵਾਹ ਸਿੰਘਣੀ ਮਾਂ, ਤੇਰੇ ਪੁੱਤਰ ਦੇ ਟੁਕੜੇ ਕੀਤੇ, ਤੂੰ ਪੁੱਤਰ ਲਈ ਆਪਣੀ ਝੋਲੀ ਚ ਅੱਗੇ ਕੀਤੇ, ਝੋਲੀ ਵਿੱਚ ਪੁੱਤਰ ਦੇ ਟੁਕੜੇ ਪਵਾ ਲੈ। ਪਰਤ ਕੇ ਜ਼ਾਲਮ ਨੂੰ ਸਬਰ ਨਾ ਆਇਆ, ਉਹਨੇ ਕੀ ਕੀਤਾ, ਉਹਨਾਂ ਟੁਕੜਿਆਂ ਨੂੰ ਕਹਿਣ ਲੱਗਾ, ਝੋਲੀ ਵਿੱਚ ਪਾ ਕੇ ਵੀ ਕੰਬੀ ਨਹੀਂ, ਜਿਸ ਝੋਲੀ ਵਿੱਚ ਪੁੱਤਰ ਨੂੰ ਦੁੱਧ ਪਿਆਉਂਦੀ ਸੀ ਉਹ ਸਾਰੇ ਦਾ ਸਾਰਾ ਕੱਪੜਾ ਅਗਾਂਹ ਖੂਨ ਪੁੱਤਰ ਦੇ ਨਾਲ ਭਿੱਜ ਗਿਆ। ਪਰਤ ਕੇ ਕਹਿਣ ਲੱਗੇ ਦੇ ਬੱਚੇ ਦੇ ਟੁਕੜੇ ਕਰਕੇ ਦੇ ਗਲੇ ਵਿੱਚ ਹਾਰ ਪਾਓ, ਅੱਗੇ ਇਹਦੇ ਚੱਕੀ ਰੱਖੋ, ਚੱਕੀ ਪੀਵੇ। ਪੁੱਤਰ ਦੇ ਟੁਕੜੇ ਕੀਤੇ। ਇਸ ਮਤ ਸਮਝੋ ਕਿਤੇ ਕੋਈ ਮਸਾਲਾ ਲਾ ਕੇ ਗੁਰਮੁਖੋ, ਇਹ ਤੁਹਾਡਾ ਇਤਿਹਾਸ ਦੇ ਜਦੋਂ ਇਸ ਤੁਕ ਤੇ ਆਉਂਦੇ ਹੋ, ਕਦੀ ਉਹਨਾਂ ਮਾਵਾਂ ਨੂੰ ਚੇਤੇ ਕਰਿਓ ਜਿਹੜੀਆਂ ਸਿਦਕ ਦੀਆਂ ਮੂਰਤਾਂ ਗਲੇ ਵਿੱਚ ਹਾਰ ਪਾਇਆ। ਤੇ ਮੀਰ ਮੈਨੂੰ ਕਹਿੰਦਾ ਅੱਜ ਦੇਖ ਕੇ ਆਵੀ ਕਿ ਸ਼ਾਮ ਨੂੰ ਅੱਜ ਭੁੱਬਾਂ ਮਾਰ ਕੇ ਰੋਣਗੀਆਂ ਟੁਕੜੇ ਦੇਖ ਕੇ। ਸੂਇਆ ਗਿਆ, ਮਾਈਆਂ ਨੇ ਗਲੇ ਵਿੱਚ ਟੁਕੜੇ ਪਾਏ ਸਨ, ਦਾਣੇ ਪੀ ਕੇ ਹਟੀਆਂ। ਤੇ ਇੱਕ ਨੇ ਆਵਾਜ਼ ਦਿੱਤੀ ਬਜ਼ੁਰਗ ਨੇ ਕਿ ਧੀਓ, ਸੋਦਰ ਦਾ ਸਮਾਂ ਹੋ ਗਿਆ, ਆਓ ਮਿਲ ਕੇ ਗੁਰੂ ਦਾ ਸ਼ੁਕਰ ਕਰੀਏ। ਬੱਚਿਆਂ ਦੇ ਟੁਕੜੇ ਗਲਾਂ ਵਿੱਚ ਨੇ ਤੇ ਪਾਰ ਸ਼ੁਰੂ ਹੋ ਗਿਆ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਪਾਠ ਕਰੀ ਗਈਆਂ, ਗੁਰੂ ਦੇ ਚਰਨਾਂ ਵੀ ਜੁੜੀ ਗਈਆਂ, ਪਰਤ ਕੇ ਗਲੇ ਵਿੱਚ ਟੁਕੜੇ ਨੇ, ਉੱਠ ਕੇ ਅਰਦਾਸ ਕਰਦੀਆਂ ਨੇ ਤੇ ਸ਼ਬਦ ਵਰਤੇ। ਸ਼ਬਦ ਕੈਸੇ ਕਮਾਲ ਦੇ ਸਨ, ਖੇ ਮੇਰੇ ਅਕਾਲ ਪੁਰਖ, ਖੇ ਕਲਗੀ ਵਾਲਿਆ, ਤੇਰੇ ਹੁਕਮ ਵਿੱਚ ਤੇਰੀ ਰਜ਼ਾ ਵਿੱਚ ਚਾਰ ਪੈਰ ਦਿਨ ਆਇਆ ਸੀ, ਰਹਿਮਤਾਂ ਕੀਤੀਆਂ ਨੀ, ਤੇਰੇ ਭਾਣੇ ਵਿੱਚ ਸੁੱਖ ਦਾ ਬਤੀਤ ਹੋਇਆ, ਮੇਰ ਕਰੀ ਚਾਰ ਪੈਰ ਰਾਤ ਆਈ ਏ ਸੁੱਖ ਦੀ ਬਤੀਤ ਹੋਵੇ। ਸੂਹੀਏ ਦੀਆਂ ਭੁੱਬਾਂ ਨਿਕਲ ਗਈਆਂ। ਮੀਰ ਮੈਨੂੰ ਪੁੱਛਦਾ ਅੱਜ ਕੀ ਬੀਤਿਆ, ਉਹ ਕਹਿੰਦਾ ਅੱਜ ਤਾਂ ਟੁਕੜੇ ਗਲੇ ਵਿੱਚ ਪਾ ਕੇ ਕਹਿੰਦੀਆਂ ਨੇ ਸੁੱਖ ਦਾ ਦਿਨ, ਤੇ ਨਾਲ ਉਹਦੀ ਜ਼ਬਾਨ ਤੋਂ ਇੱਕ ਸ਼ਬਦ ਨਿਕਲਿਆ ਸੀ ਕਿ ਪੁੱਤਰ ਦੀ ਮੌਤ ਵਾਲਾ ਦਿਨ ਵੀ ਜੇ ਸਿੱਖ ਲਈ ਸੁੱਖ ਦਾ। ਤੇ ਮੀਰ ਮੰਨੂ ਨੂੰ ਕਹਿੰਦਾ ਨਾ ਜ਼ੁਲਮ ਕਰ, ਇਹਨਾਂ ਲਈ ਦੁੱਖ ਦਾ ਦਿਨ ਬਣਿਆ ਹੀ ਕੋਈ, ਦੁੱਖ ਦਾ ਦਿਨ ਹੈ ਹੀ ਨਹੀਂ। ਜਿਸ ਦਿਨ ਪੁੱਤਰ ਦੇ ਟੁਕੜੇ ਨੇ ਉਹ ਦਿਨ ਵੀ ਸੁੱਖ ਦਾ ਦਿਨ ਹੈ, ਤੇ ਗੁਰਮੁਖੋ ਦੁੱਖ ਵਾਲਾ ਦਿਨ ਕਿਵੇਂ ਹੋਵੇਗਾ। ਉਹਨਾਂ ਸਿੰਘਣੀਆਂ ਨੂੰ ਅਸੀਂ ਯਾਦ ਕਰਨੇ ਆ, ਉਹਨਾਂ ਮਾਵਾਂ ਨੂੰ ਯਾਦ ਕਰਨੇ ਆ, ਉਹਨਾਂ ਭੈਣਾਂ ਨੂੰ ਯਾਦ ਕਰਨੇ ਆ ਜਿਹੜੀਆਂ ਝੋਲੀ ਵਿੱਚ ਟੁਕੜੇ ਤਾਂ ਪਵਾ ਲੈ ਪੁੱਤਾਂ ਦੇ, ਪਰ ਆਪਣੀ ਝੋਲੀ ਵਿੱਚ ਉਹ ਸਿਦਕ ਨਹੀਂ ਜਾਣ ਦਿੱਤਾ। ਗਲੇ ਵਿੱਚ ਪੁੱਤਰਾਂ ਦੇ ਹਾਰ ਤਾਂ ਪਵਾਏ, ਪਰ ਭਾਣੇ ਦੇ ਹਾਰ ਨੂੰ ਉਤਰ ਨਹੀਂ ਦਿੱਤਾ। ਆਪਾਂ ਉਹਨਾਂ ਨੂੰ ਚੇਤੇ ਕਰਕੇ ਕਹਿੰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਖੇਤ ਸ਼ੀਸ ਦਿੱਤੇ, ਧਰਮ ਦੀ ਖਾਤਰ ਆਪਣੇ ਸ਼ੀਸ ਦੇ ਦਿੱਤੇ। ਤੇ ਗੁਰਮਖੋ ਆਓ ਇੱਕ ਇੱਕ ਦੀ ਕਮਾਈ ਦਾ ਧਿਆਨ ਕਰੋ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ, ਕੱਲ ਨੂੰ ਜਿੰਨਾ ਬੰਦ ਬੰਦ ਕਟਾਏ ਇਸ ਸੰਬੰਧੀ ਆਪ ਨਾਲ ਸਾਂਝ ਪਾਣੀ, ਖੋਈਆਂ ਭੁੱਲਾਂ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।